சிவப்பை தீர்மலர புறக்கர் தாரா சப குரு கோ சுஷ்மா ஜுஸ்மாரா டர் தர் துர்கேஷர் கோ மன் மே பாத்தி லிக்த பயோ திஸ் சின் மே.
வாஹெகுரு ஜி கா கால்சா வாஹெகுரு ஜி கீ ஃபதே. ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ ਜਬਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਜੀ ਕੇ ਆਤਮਕ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੁਭਾਏਵਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤਸੰਗੀ ਜਨੋ ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰਾਂ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। ਆਖਰੀ ਸਮੇਂ ਬਾਬਾ ਬੁੱਢਣ ਸ਼ਾਹ ਜੀ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਨਾ ਕੀਤਾ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੁੱਢਣ ਸ਼ਾਹ ਦੇ ਕੋਲ ਪਹੁੰਚੇ। ਸਤਿਗੁਰਾਂ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਬਾਬਾ ਬੁੱਢਣ ਸ਼ਾਹ ਜੀ ਨੇ ਆਪਣਾ ਸਰੀਰ ਤਿਆਗਿਆ ਔਰ ਸਤਿਗੁਰਾਂ ਜੀ ਨੇ ਉਨ੍ਹਾਂ ਦੇ ਮਤ ਦੇ ਮੁਤਾਬਕ ਕਬਰ ਪਟਾ ਕੇ ਉਨ੍ਹਾਂ ਦੇ ਸਰੀਰ ਨੂੰ ਦਫਨਾਉਣਾ ਕੀਤਾ, ਜੋ ਕਿ ਅੱਜ ਤੱਕ ਉਥੇ ਇਹ ਨਿਸ਼ਾਨੀ ਕਾਇਮ ਹੈ। ਉਧਰ ਵਜ਼ੀਰ ਖਾਨ ਦੇ ਹੁੰਦਿਆਂ ਖਬਰ ਪਹੁੰਚੀ ਵੀ ਕਰਤਾਰਪੁਰ ਦੇ ਵਿਚ 1 ਲੱਖ ਦੀ ਸੈਨਾ ਮਾਰੀ ਗਈ। ਬਾਦਸ਼ਾਹ ਬੜਾ ਪਛਤਾਉਂਦਾ। ਵਜ਼ੀਰ ਖਾਨ ਨੇ ਸਮਝਾਇਆ, ਬਾਦਸ਼ਾਹ ਇਹ ਬਖਸ਼ਾਂ ਸਾਰੀਆਂ ਇਸੇ ਘਰ ਤੋਂ ਹੋਈਆਂ ਨੇ ਤੇ ਤੁਸੀਂ ਉਨ੍ਹਾਂ ਨੂੰ ਆਮ ਮਨੁੱਖ ਸਮਝਦੇ ਹੋ ਤੇ ਵਾਰ ਵਾਰ ਸੈਨਾ ਭੇਜਦੇ ਹੋ, ਇਸੇ ਕਰਕੇ ਤੁਹਾਡਾ ਨੁਕਸਾਨ ਹੋ ਰਿਹਾ। ਜਿੱਥੋਂ ਬਖਸ਼ਿਸ਼ ਮਿਲਦੀ ਆ ਉਹਦੇ ਅੱਗੇ ਨਿਭਣਾ ਚਾਹੀਦਾ, ਨਾ ਕਿ ਉਨ੍ਹਾਂ ਦੇ ਨਾਲ ਖੜਨਾ ਚਾਹੀਦਾ। ਇਸ ਤਰ੍ਹਾਂ ਵਜ਼ੀਰ ਖਾਨ ਦੀ ਸਿਆਣਪ ਦੇ ਨਾਲ ਕੁਝ ਸਮਾਂ ਬਾਦਸ਼ਾਹ ਟਲ ਗਿਆ। ਮੁੜ ਕੇ ਉਸਨੇ ਸੈਨਾ ਨਹੀਂ ਭੇਜੀ ਹੈ। ਇਧਰ ਧੀਰਮਾਲ ਨੇ ਇਕ ਚਿੱਠੀ ਲਿਖੀ ਕਰਤਾਰਪੁਰ ਤੋਂ। ਇਥੋਂ ਕਥਾ ਦੀ ਆਰੰਭਤਾ ਹੁੰਦੀ ਆ ਔਰ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਚੋਪੇ ਧੀਰ ਮਲ ਰਹਿ ਪੁਰ ਕਰ ਤਾਰਾ ਸਭ ਗੁਰ ਕੋ ਸੁਸਮਾ ਜੁਸਮਾਰਾ।
ਧੀਰ ਮਲ ਕਰਤਾਰਪੁਰ ਦੇ ਯੁੱਧ ਤੋਂ ਬਾਅਦ ਵੀ ਕਰਤਾਰਪੁਰ ਦੇ ਵਿਚ ਹੀ ਰਹਿ ਰਿਹਾ। ਇਹ ਤੁਰਕਾਂ ਦੀ ਸਰਣ ਦੇ ਵਿਚ ਰਹਿ ਕੇ ਆਪਣਾ ਜੀਵਨ ਸੁਖਦਾਈ ਬਣਾਉਣਾ ਚਾਹੁੰਦਾ।
ਡਰ ਤਰ ਤੁਰਕੇ ਸਿਰ ਕੋ ਮਨ ਮੈਂ ਪਾਤੀ ਲਿਖਤ ਪਇਓ ਤਿਸ ਛਿਨ ਮੈਂ।
ਇਹਦੇ ਮਨ ਦੇ ਵਿਚ ਤੁਰਕਾਂ ਦਾ ਡਰ ਬੈਠ ਗਿਆ, ਇਸ ਲਈ ਇਹਨੇ ਡਰਦੇ ਨੇ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਬਾਦਸ਼ਾਹ ਨੂੰ।
ਹਮ ਅਮੇਚ ਅਜ਼ਰਤ ਅਨਸਾਰੀ ਜਥਾ ਪਰ ਖਲਕਤ ਹੈ ਸਾਰੀ।
ਕਹਿਣ ਲੱਗੇ ਵੀ ਠੀਕ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਦਾਦਾ ਜੀ ਲੱਗਦੇ ਨੇ, ਲੇਕਿਨ ਮੈਂ ਉਨ੍ਹਾਂ ਦਾ ਪੱਕੀ ਨਹੀਂ ਹਾਂ। ਮੈਂ ਤੁਹਾਡੀ ਆਮ ਖਲਕਤ ਦੀ ਤਰ੍ਹਾਂ ਹਾਂ, ਤੁਹਾਡੇ ਰਾਜ ਚ ਰਹਿੰਦਾ, ਤੁਹਾਡੇ ਦੇਸ਼ ਚ ਰਹਿੰਦਾ, ਇਸ ਕਰਕੇ ਮੈਨੂੰ ਆਪਣਾ ਦੁਸ਼ਮਣ ਨਹੀਂ ਸਮਝਣਾ, ਮੈਨੂੰ ਆਮ ਪਬਲਿਕ ਦੀ ਤਰ੍ਹਾਂ ਸਮਝੋ।
ਪਠਿਓ ਦੋਤਲਾ ਪੁਰਖੋ ਧਾਇਓ ਆਗੈ ਸਕਲ ਸ਼ਾਹ ਸੁਨ ਪਾਇਓ।
ਇਹ ਚਿੱਠੀ ਦੇਖ ਕੇ ਇਸਨੇ ਆਪਣਾ ਦੂਤ ਹਲਕਾਰਾ ਲਾਹੌਰ ਨੂੰ ਭੇਜ ਦਿੱਤਾ, ਜਿਹੜਾ ਬਾਦਸ਼ਾਹ ਦੀ ਕਚਹਿਰੀ ਦੇ ਵਿਚ ਪਹੁੰਚਿਆ।
ਆਗੇ ਸਕਲ ਸ਼ਾਹ ਸੁਨ ਪਾਇਓ ਜੋ ਕਾਤਰ ਪਾਜੇ ਤਰ ਤਰਾਤ ਕਯੋ ਜਾਏ ਕਾਲੇ ਖਾਨਾਸ।
ਉਹਨੇ ਬਾਦਸ਼ਾਹ ਨੇ ਗੱਲ ਸੁਣੀ ਹੈ ਵੀ ਧੀਰਮਾਲ ਦੀ ਚਿੱਠੀ ਵੀ ਆਈ ਹੈ, ਉਧਰ ਕਾਲੇ ਖਾਂ ਦੇ ਨਾਲ ਜਿਹੜੇ ਬੰਦੇ ਮਰ ਗਏ ਉਹ ਤਾਂ ਮਰ ਗਏ, ਜਿਹੜੇ ਡਰੇ ਹੋਏ ਬਚੇ ਹੋਏ ਭੱਜੇ ਸਨ।
ਕਾਲੇ ਖਾਂ ਨਾਸ,
ਉਹਨਾਂ ਨੇ ਖਬਰ ਦਿੱਤੀ ਵੀ ਕਾਲੇ ਖਾਂ ਮਾਰਿਆ ਗਿਆ।
ਉਤਬਾ ਪੈਂਦ ਖਾਂ ਨੇ ਅਸਮਾਨ,
ਇਹ ਜਿਹੜੇ ਸਮਾਨ ਖਾਨ ਵਰਗੇ ਆਪਣੇ ਆਪ ਨੂੰ ਸੂਰਮੇ ਸਮਝਦੇ ਸਨ।
ਅਨਵਰ ਸਹਿਤ ਜਮੂ ਸਭ ਹਾਨ,
ਅਨਵਰ ਖਾਨ ਵੀ ਮਾਰੇ ਗਏ ਆਪਣੀ ਸੈਨਾ ਦੇ ਸਮੇਤ।
ਸੰਤ ਸ਼ਾਹ ਬਹਿ ਲਿਓ ਬਿਸਮਾਨਿਓ,
ਇਹ ਗੱਲ ਸੁਣ ਕੇ ਮਰੇ ਹੋਏ ਦਲ ਦੀ ਖਬਰ, ਬੜਾ ਹੈਰਾਨ ਹੋਇਆ ਬਾਦਸ਼ਾਹ।
ਖਾਂ ਵਜ਼ੀਰ ਕੇ ਸੰਗ ਬਖਾਨਿਓ,
ਵਜ਼ੀਰ ਖਾਨ ਨੂੰ ਲੱਗਿਆ ਕਹਿਣ
ਉਹਦੇ ਚੰਬਾ ਮਨਿਓ ਰਮਾਏ,
ਮੈਂ ਬੜਾ ਹੈਰਾਨ ਹੁੰਦਾ ਇਹ ਗੱਲ ਸੁਣ ਕੇ।
ਕਾਰਜ ਕੱਚ ਦਲ ਪਾਹੇ,
ਇਤਨੀ ਬੜੀ ਸੈਨਾ ਭੇਜ ਕੇ ਵੀ ਮੇਰਾ ਕੁਝ ਵੀ ਨਹੀਂ ਸਰਿਆ।
ਕੁਛ ਓਨ ਇਕ ਲੱਚ ਪਠਾਏ,
ਥੋੜੀ ਘੱਟ ਸੀ ਸੈਨਾ ਇਕ ਲੱਖ ਤੋਂ ਜਿਹੜੀ ਮੈਂ ਭੇਜੀ।
ਸੋ ਗੁਰ ਰਣ ਕਰ ਚਿਤ ਸੁਪਤਾਏ,
ਸਾਰੇ ਹੀ ਧਰਤੀ ਤੇ ਸਵਾ ਦਿੱਤੇ ਗੁਰੂ ਨੇ।
ਨਲ ਕੇ ਬਲ ਕਾ ਕਰ ਹੰਕਾਰ,
ਆਪਣੇ ਦਲ ਦਾ ਬਾਲ ਦਾ ਮਾਣ ਸੀ ਮੈਨੂੰ।
ਗਏ ਜੰਗ ਕੋ ਪਾਏ ਸਹਾਰ,
ਪਰ ਉਹ ਸਹਾਰ ਨਹੀਂ ਸਕੇ, ਗੁਰੂ ਦਾ ਸਾਹਮਣਾ ਨਹੀਂ ਕਰ ਸਕੇ।
ਸੁਣ ਕਰ ਖਾ ਵਜ਼ੀਰ ਸਭ ਬੋਲਾ, ਹਜ਼ਰਤ ਜੀ ਰਾਵਲ ਚਿਤ ਡੋਲਾ।
ਬਾਦਸ਼ਾਹ ਦੀ ਇਹ ਗੱਲ ਸੁਣ ਕੇ ਕਹਿਣ ਲੱਗਿਆ ਵਜ਼ੀਰ ਖਾਨ, ਹੁਣ ਤੁਹਾਡਾ ਚਿਤ ਡੋਲ ਗਿਆ।
ਪੁੱਤੇ ਸ਼ਾਹ ਜਿਮ ਵੱਡੇ ਤੁਮਾਰੇ, ਸੇਵਤ ਗੁਰ ਭਗ ਸਿਜਦਾ ਧਾਰੇ,
ਤੁਹਾਡੇ ਜਿਹੜੇ ਵੱਡੇ ਹਨ ਉਹ ਸਤਿਗੁਰਾਂ ਜੀ ਦੇ ਸੇਵਕ ਰਹੇ ਨੇ ਔਰ ਸਿਜਦਾ ਕਰਦੇ ਰਹੇ ਨੇ, ਆਪਣੇ ਪੀਰ ਮੰਨਦੇ ਰਹੇ ਨੇ।
ਪ੍ਰਸੰਨ ਬਰ ਸਭ ਨੇ ਪਾਏ,
ਜਿਨ੍ਹਾਂ ਨੇ ਵੀ ਗੁਰੂ ਨੂੰ ਪ੍ਰਸੰਨ ਕੀਤਾ ਉਹਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ।
ਸਕਲ ਸਮਾਜ ਲੈ ਮਨ ਭਾਈ,
ਮਨ ਪਾਉਂਦੀਆਂ ਬਖਸ਼ਿਸ਼ਾਂ ਤੇ ਸੱਜ ਸਮਾਜ ਲੈ ਲਿਆ।
ਸ੍ਰੀ ਨਾਨਕ ਸੰਗ ਬਾਬਰ ਮੇਲਾ,
ਸਭ ਤੋਂ ਪਹਿਲਾਂ ਮੇਲ ਹੋਇਆ ਤੁਹਾਡੇ ਬਾਬਰ ਦਾ ਗੁਰੂ ਨਾਨਕ ਜੀ ਦੇ ਨਾਲ।
ਰਾਜ ਤੇਜ ਬੋਲੀ ਨ ਸੁਹੇਲਾ,
ਉਹਨੇ ਬਾਬਰ ਨੇ ਗੁਰੂ ਨਾਨਕ ਸਾਹਿਬ ਜੀ ਤੇ ਭਾਵਨਾ ਬਣਾਈ, ਚਰਨਾਂ ਤੇ ਨਮਸਕਾਰ ਕੀਤੀ ਔਰ ਫਿਰ ਇਹ ਰਾਜ ਭਾਗ ਸਦਾ ਪ੍ਰਾਪਤ ਕੀਤੀ।
ਜਮੈ ਨਿਕਾਸਾ ਪਹੁੰਚਿਓ ਸ੍ਰੀ ਅੰਗਦ ਕੇ ਪਾਸਾ,
ਜਦੋਂ ਹਮਾਯੂੰ ਹਾਰ ਗਿਆ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਪਹੁੰਚਿਆ।
ਤਿੰਨ ਕੋ ਮਰਲੇ ਕਰ ਪਤਸ਼ਾਹੇ, ਕਰਿਓ ਰਾਜ ਸਭਵ ਨੀ ਮਾਏ,
ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਉਹਨੇ ਵੀ ਰਾਜ ਭਾਗ ਪ੍ਰਾਪਤ ਕੀਤਾ।
ਸੁਮਤਵੰਤ ਬੜੇ ਅਕਬਰ ਭਏ,
ਅਕਬਰ ਤੁਹਾਡਾ ਬੜਾ ਸਿਆਣਾ ਹੋਇਆ।
ਸ੍ਰੀ ਗੁਰੂ ਅਮਰ ਅਰਾਧਨ ਕੀਏ,
ਗੁਰੂ ਅਮਰਦਾਸ ਮਹਾਰਾਜ ਜੀ ਦਾ ਆਰਾਧਨ ਕੀਤਾ।
ਗੁਰੂ ਗੜ ਚਿਤੋੜ ਤਿੰਨ ਬਚ ਤੇ ਟੁੱਟਾ,
ਤੋੜ ਦਾ ਕਿਲਾ ਨਹੀਂ ਸੀ ਸਰ ਹੁੰਦਾ ਉਹਦੇ ਕੋਲੋਂ।
ਦਵਾਦਸ਼ ਬਰਕਨ ਜੋ ਨੈ ਛੁੱਟਿਓ,
12 ਸਾਲ ਤੱਕ ਕੋਸ਼ਿਸ਼ ਕੀਤੀ।
ਮਿਲ ਕਰ ਭੇਟ ਪਰਗਣਾ ਕੀਨ,
ਉਹਨੇ ਜਾਣਨਾ ਕੀਤਾ ਵੀ ਕਿਵੇਂ ਮੇਰਾ ਕੰਮ ਹੋ ਸਕਦਾ।
ਗੜ ਚਿਤੋੜ ਤਿੰਨ ਬਚ ਤੇ ਟੁੱਟਿਓ,
ਗੁਰੂ ਅਮਰਦਾਸ ਮਹਾਰਾਜ ਜੀ ਦਾ ਆਰਾਧਨ ਕੀਤਾ ਫਤਿਹ ਹੋਈ।
ਮਿਲ ਕਰ ਭੇਟ ਪਰਗਣਾ ਕੀਨ, ਤਿੰਨ ਪ੍ਰਸੰਸਾ ਤੇ ਸੁਖਲੀਨ,
ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਔਰ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ, ਪ੍ਰਥਮੇ ਪੰਕਤ ਪਾਤਸ਼ਾਹ ਸੰਗਤ, ਭਾਈ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਪੈਣਾ, ਉਸ ਤੋਂ ਬਾਅਦ ਫਿਰ ਸੰਗਤ ਚ ਆਓ, ਕਿਉਂਕਿ ਜਿਹੜਾ ਭੇਦ ਭਾਵ ਸੀ ਚਾਰ ਵਰਨਾਂ ਦਾ, ਚਾਰ ਆਸ਼ਰਮਾਂ ਦਾ ਬਣਿਆ ਹੋਇਆ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਿਟਾ ਦਿੱਤਾ ਵੀ ਪਹਿਲੇ ਪੰਗਤ ਚ ਬੈਠ ਕੇ ਲੰਗਰ ਛਕੋ। ਸੋ ਬਾਦਸ਼ਾਹ ਇਹ ਦੇਖ ਕੇ ਬੜਾ ਪ੍ਰਸੰਨ ਹੋਇਆ, ਫਿਰ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਫਿਰ ਇੱਛਾ ਕੀਤੀ ਮੈਂ ਕੁਝ ਦਵਾਂ। ਗੁਰੂ ਅਮਰਦਾਸ ਜੀ ਕਹਿਣ ਲੱਗੇ ਵੀ ਨਹੀਂ, ਇਹ ਕੰਮ ਇਸ ਤਰ੍ਹਾਂ ਨਹੀਂ ਚੱਲਦੇ। ਆਖਿਰਕਾਰ ਫਿਰ ਇਹਨੇ ਕਿਹਾ ਵੀ ਬੀਬੀ ਭਾਨੀ ਮੇਰੀ ਬੇਟੀ ਹੈ, ਮੈਂ ਉਹਨੂੰ ਕੁਝ ਦੇਣਾ ਚਾਹੁੰਦਾ। 12 ਪਿੰਡਾਂ ਦਾ ਪਰਗਣਾ ਉਦੋਂ ਅਰਦਾਸ ਕਰਵਾਇਆ ਗੁਰਬਾਸ਼ਾ ਨੇ
ਹੁਣ ਸ੍ਰੀ ਅਰਜਨ ਹਰਗੋਬਿੰਦ
ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ
ਉਹ ਪੱਧਰ ਤੋਂ ਕਰ ਬੰਦ
ਤੇਰਾ ਪਿਤਾ ਹੱਥ ਜੋੜ ਕੇ ਮੱਥਾ ਟੇਕਦਾ ਰਿਹਾ
ਸਾਧ ਸਤੀ ਆਦਕ ਦੁੱਖ ਭਾਰੇ
ਜਦੋਂ ਉਹਦੇ ਉੱਤੇ ਸਾੜ ਸਦੀ ਬਣੀ ਹੋਈ ਸੀ
ਗੁਰ ਪ੍ਰਸੰਨ ਕਰ ਸਕਲ ਨਿਵਾਰੇ
ਗੁਰਾ ਜੀ ਨੇ ਸਾਰੇ ਉਹਨੇ ਦੁੱਖਾਂ ਦੀ ਨਿਵਿਰਤੀ ਕੀਤੀ
ਜਬ ਕੀ ਤੁਮ ਪਤਸ਼ਾਹਤ ਪਾਏ ਅਨਕ ਬਾਰ ਕੀ ਰਾਰ ਮਚਾਏ
ਜਦੋਂ ਦੇ ਤੁਸੀਂ ਬਾਦਸ਼ਾਹ ਬਣੇ ਤੁਸੀਂ ਉਦੋਂ ਦਾ ਹੀ ਝਗੜਾ ਕੀਤਾ ਹੋਇਆ ਉਸੇ ਗੁਰੂ ਦੇ ਨਾਲ
ਨੁਕਸਾਨ ਤੁਮਾਰਾ ਭਯੋ
ਔਰ ਇਹਦੇ ਚ ਤੁਹਾਡਾ ਬੜਾ ਨੁਕਸਾਨ ਹੋਇਆ
ਲੱਖੋਂ ਲਸ਼ਕਰ ਤੈ ਖੱਪ ਗਏ
ਲੱਖਾਂ ਦਾ ਲਾਓ ਲਸ਼ਕਰ ਮਰਵਾ ਲਿਆ
ਮੈਂ ਬੋ ਬਾਰ ਅਰਜ਼ ਕਰ ਰਹੇ
ਕਈ ਵਾਰ ਤੁਹਾਨੂੰ ਰੋਕਦਾ ਰਿਹਾ
ਭੇਦ ਨਾ ਕਛੂ ਆਪਣੇ
ਮੇਰੀ ਗੱਲ ਤੁਸੀਂ ਆਣ ਸੁਣੀ ਕੀਤੀ ਤੁਸੀਂ ਭੇਦ ਨੂੰ ਸਮਝੇ ਨਹੀਂ
ਅਪਰ ਨਰਨ ਸਮਝਾਨ ਤੁਰ ਮੈਂ
ਸਤਿਗੁਰਾਂ ਜੀ ਨੂੰ ਆਮ ਮਨੁੱਖਾਂ ਦੀ ਤਰ੍ਹਾਂ ਸਮਝਦੇ ਹੋ
ਲੱਖੋਂ ਹੱਥ ਜੋ ਇੱਕ ਬਚਨ ਮੈਂ
ਸਤਿਗੁਰੂ ਜੀ ਇੱਕ ਬਚਨ ਦੇ ਨਾਲ ਹੀ ਲੱਖਾਂ ਨੂੰ ਕਰੋੜਾਂ ਨੂੰ ਮਾਰ ਸਕਦੇ ਨੇ ਬਚਨ ਨਾਲ ਸ਼ਸਤਰ ਚੁੱਕਣ ਦੀ ਉਹਨਾਂ ਨੂੰ ਲੋੜ ਨਹੀਂ ਹੈ ਉਹ ਆਮ ਮਨੁੱਖ ਨਹੀਂ ਪਰ ਆਮ ਮਨੁੱਖ ਦੀ ਤਰ੍ਹਾਂ ਵਰਤਦੇ ਨੇ ਕਿਉਂਕਿ ਮਨੁੱਖ ਨੂੰ ਵਰਤਣਾ ਸਿਖਾ ਰਹੇ ਨੇ ਇੱਕ ਬਚਨ ਦੇ ਨਾਲ ਹੀ ਲੱਖਾਂ ਕਰੋੜਾਂ ਨੂੰ ਨਾਸ ਕਰ ਦੇਣ
ਜਿਨ ਸੋ ਕਰ ਜੋਰੇ ਬਨ ਆਵੇ ਤਿੰਨ ਸੋ ਜੰਗ ਕਾ ਮਨ ਭਾਵੇ
ਇਹਨਾਂ ਦੇ ਅੱਗੇ ਹੱਥ ਜੋੜਨੇ ਬਣਦੇ ਹਨ ਤੇ ਆਪਾਂ ਉਹਨਾਂ ਦੇ ਨਾਲ ਜੰਗ ਯੁੱਧ ਕਰੀਏ ਤੇ ਸਾਡੇ ਪੱਲੇ ਕੀ ਪੈਣਾ ਹਾਰ ਨਵੋਸ਼ੀ ਹੀ ਹੋਵੇਗੀ
ਅਬਦੁਲ ਖਾਨ
ਤੁਹਾਡੇ ਮੁਗਲਸ ਖਾਨ ਅਬਦੁਲ ਖਾਨ ਵਰਗੇ
ਲੱਲਾ ਸੁਕੰਬਰ ਸੈਨ ਮਾਨ
ਲੱਲਾ ਵੇਗ ਵਰਗੇ ਕੰਬਰ ਵੇਗ ਵਰਗੇ
ਬਨ ਪੈਂਦਾ ਅਬ ਨਿਮਕ ਹਰਾਮੇ ਤੁਮਰੇ ਲਸ਼ਕਰ ਕਰ ਅਨਗਾਮੇ
ਗੁਰੂ ਨੇ ਪੈਂਦੇ ਖਾਨ ਨੂੰ ਪਾਲਿਆ ਉਸ ਗੁਰੂ ਦਾ ਉਹ ਨਮਕ ਹਰਾਮੀ ਬਣਿਆ ਤੇ ਤੁਹਾਡੀ ਸੈਨਾ ਨੂੰ ਚਾੜ ਕੇ ਲੈ ਗਿਆ
ਮਰੇ ਉਹ ਜਾਏ ਕੁਛ ਸਰੇ ਹੋ ਨਾ ਕਾਰਾ
ਵਰਗੇ ਕਾਲੇ ਖਾਂ ਵਰਗੇ ਸਰਿਆ ਕੁਝ ਵੀ ਨਹੀਂ ਹੈ
ਜੋ ਗੁਰ ਸੰਗ ਲੜਾ ਜਗ ਸਾਰਾ
ਸਾਰਾ ਸੰਸਾਰ ਵੀ ਗੁਰੂ ਨਾਲ ਲੜਨਾ ਕਰੇ ਇੱਕ ਪਾਸੇ ਹੋ ਕੇ
ਤੋ ਨਾ ਜੀਤ ਸਕੇ ਮਰ ਰਹੇ
ਕਹਿਣ ਲੱਗੇ ਜਿੱਤ ਤਾਂ ਵੀ ਨਹੀਂ ਹੋਣੀ ਅਖੀਰ ਦੇ ਉੱਤੇ ਹਾਰ ਹੀ ਹੋਵੇਗੀ
ਕਹਾ ਬਾਤ ਤੁਮ ਲਸ਼ਕਰ ਹੈ
ਤੁਹਾਡੇ ਲਾਓ ਲਸ਼ਕਰ ਦੀ ਤਾਂ ਗੱਲ ਹੀ ਕੀ ਹੈ ਜਿਹੜਾ ਗਿਣਤੀ ਚ
ਇਸੇ ਆਦਕ ਜਬ ਕਰਤੇ ਬਾਤੇ ਤਬ ਲੋ ਧੀਰ ਮਲ ਕੀ ਪਾਤੇ
ਜਦੋਂ ਗੱਲਾਂ ਕਰ ਰਹੇ ਸਨ ਇੰਨੇ ਨੂੰ ਧੀਰ ਮਲ ਦੀ ਚਿੱਠੀ ਪਹੁੰਚ ਗਈ ਉੱਥੇ
ਕਈ ਦੂਤ ਨੇ ਆ ਗਏ ਸਰਕੈ
ਦੂਤ ਨੇ ਅੱਗੇ ਰੱਖਣਾ ਕੀਤੀ ਪੱਤਰ
ਵੀਰ ਸਗਰੀ ਪਤ ਕਰਕੇ
ਵਜ਼ੀਰ ਖਾਨ ਨੇ ਖੋਲ ਕੇ ਚਿੱਠੀ ਪੜ ਲਈ
ਬਿਸਮੈ ਭਯੋ ਕਾ ਇਨ ਕੀਨ
ਪੰਜ ਸੋਚਦਾ ਵੀ ਕੀ ਹੋ ਗਿਆ ਇਸ ਧੀਰ ਮਲ ਨੂੰ
ਗੁਰ ਪੁੱਤਰਾ ਇਮ ਭਯੋ
ਗੁਰੂ ਦਾ ਪੋਤਰਾ ਇਸ ਤਰ੍ਹਾਂ ਸਰਕਾਰ ਦੇ ਅੱਗੇ ਕਿਵੇਂ ਗੋਡੇ ਟੇਕ ਰਿਹਾ
ਨਹੀਂ ਸਾਕੋ ਬਣੇ ਸੁਣਾਵਨ
ਇਹ ਚੰਗਾ ਨਹੀਂ ਹੋਵੇਗਾ ਵੀ ਮੈਂ ਬਾਦਸ਼ਾਹ ਨੂੰ ਸੁਣਾਵਾਂ ਇਹ ਗੱਲ
ਸੁਣ ਪੁਨ ਕਰੇ ਨਾ ਜੰਗ ਮਚਾਵਨ
ਐਵੇਂ ਫੇਰ ਨਾ ਕਿਤੇ ਯੁੱਧ ਕਰ ਲਵੇ ਵੀ ਘਰ ਦੇ ਫਟ ਗਏ ਨੇ ਆਪਸ ਚ
ਕਹੋ ਸ਼ਾਸੋ ਖਤ ਮੈਂ ਲਿਖੇ ਮਰਿਓ ਤੁਰੰਗ ਦੁਤੀਆ ਰਣ ਵਿਖੇ
ਕਹਿਣ ਲੱਗੇ ਵੀ ਚਿੱਠੀ ਆਈ ਹੈ ਵੀ ਤੁਹਾਡਾ ਦੂਸਰਾ ਘੋੜਾ ਵੀ ਯੁੱਧ ਚ ਮਰ ਗਿਆ
ਪੌਣ ਸੋ ਪਰੇ ਖਲੜੇ ਇਸ ਵਾਸ
ਹੈ ਕਿ ਨੇ ਸਰੀਰ ਚਾਹੇ ਮਨੁੱਖ ਦੇ ਨੇ ਪਸ਼ੂਆਂ ਪੰਛੀਆਂ ਦੇ ਨੇ ਹੈ ਤੇ ਖਾਲੀ ਹੈ ਹਵਾ ਭਰੀ ਹੋਈ ਸਵਾਸਾਂ ਦੇ ਇਨ੍ਹਾਂ ਚ
ਜੀਵਨ ਕਾ ਵਿਸਾਸ
ਇਨ੍ਹਾਂ ਦੇ ਜੀਵਨ ਦੇ ਵਿੱਚ ਭਰੋਸਾ ਕਿੱਥੇ ਹੈ
ਇਸ ਤੇ ਵੀ ਤੁਮ ਰੋਸ ਨਿਵਾਰਾ
ਕਰਕੇ ਆਪਣਾ ਰੋਸ ਛੱਡਣਾ ਕਰੋ
ਨਿਮਰ ਹੋਏ ਅਬ ਬੰਧਨ ਧਾਰੋ
ਇਹੀ ਕਹਿਣਾ ਵੀ ਹੁਣ ਵੀ ਮਨ ਚ ਨਿਮਰਤਾ ਲਿਆਓ ਮੱਥਾ ਟੇਕਦੇ ਹੋ
ਜਥਾ ਬਡੇਰੇ ਮਾਨਤ ਰਹੇ ਕਥਾ ਆਪ ਕੋ ਲਾਇਕ ਆਏ।
ਤੁਹਾਡੇ ਵੱਡੇ ਵਡੇਰੇ ਮੰਨਦੇ ਰਹੇ ਨੇ, ਤੁਹਾਡੇ ਲਈ ਵੀ ਇਹੀ ਕਰਨਾ ਯੋਗ ਹੈ।
ਕਿਸੇ ਵਸਤ ਕੀ ਕਮੀ ਨਾ ਤੁਮਕੋ,
ਤੁਹਾਡੇ ਕੋਲ ਕਮੀ ਨਹੀਂ ਹੈ ਕਿਸੇ ਗੱਲ ਦੀ।
ਮਨੋ ਸਰਲ ਤਿਆਗੋ ਗੁਰ ਗਮ ਕੋ,
ਕਰਕੇ ਵਾਲ ਵਿੰਗ ਕੱਢ ਕੇ ਮਨ ਦੇ ਵਿੱਚੋਂ ਮਨ ਸਿੱਧਾ ਕਰੋ ਗੁਰੂ ਵੱਲ।
ਹੋਰ ਕੁਟਿਲਤਾ ਧਾਰੋ ਨਾਏ,
ਮੁੜ ਕੇ ਇਹੋ ਜਿਹੀ ਨੀਤੀ ਨੀ ਅਪਣਾਣੀ ਗੁਰੂ ਘਰ ਦੇ ਪ੍ਰਤੀ।
ਸੁਖ ਭੋਗੋ ਆਪਣੇ ਘਰ ਮਾਏ,
ਆਪਣੇ ਘਰੇ ਰਹਿ ਕੇ ਸੁਖ ਲੈਣਾ ਕਰੋ।
ਸੁਣ ਉਪਦੇਸ਼ਾ ਮਨ ਫਿਰਿਓ,
ਸਤਿਗੁਰਾਂ ਜੀ ਦੀ ਵਡਿਆਈ ਸੁਣ ਕੇ ਤੇ ਠੋਕਰ ਖਾ ਕੇ ਮਨ ਫਿਰ ਗਿਆ ਬਾਦਸ਼ਾਹ ਦਾ।
ਨਿਜ ਕ੍ਰਿਤ ਲਖ ਪਛਤਾ ਮਨ ਕਰਿਓ,
ਆਪਣੀ ਕਿਰਤ ਨੂੰ ਜਾਣ ਕੇ ਹੁਣ ਪਛਤਾਉਂਦਾ ਵੀ ਗਲਤੀ ਮੇਰੀ ਹੈ।
ਬਿਰਥ ਆਪਣੀ ਸੈਨ ਮਰਾਈ,
ਬਿਰਥ ਆਪਣੀ ਸੈਨਾ ਦਾ ਨੁਕਸਾਨ ਕਰਵਾ ਲਿਆ।
ਇਸ ਤੇ ਕਾਰਜ ਸਰਿਓ ਨਰਾਈ,
ਕੰਮ ਰਾਈ ਮੰਤਰ ਵੀ ਨਹੀਂ ਸਰਿਆ ਮੇਰਾ।
ਹੱਥ ਜੋੜ ਗੁਰ ਦਿਸ਼ ਮੁੱਕ ਕਰਕੇ,
ਮਨ ਦੇ ਵਿੱਚ ਨਿਮਰਤਾ ਧਾਰਤ ਕੀਤੀ ਹੱਥ ਜੋੜੇ।
ਸਿਜਦਾ ਕੀਨ ਧਰਨ ਸਿਰ ਧਰ ਕੇ,
ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਸਿਜਦਾ ਕੀਤਾ।
ਅਬ ਮੈਂ ਦੋ ਨਾ ਤੁਮ ਸੰਗ ਕਰੋ,
ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਈਰਖਾ ਨਹੀਂ ਕਰਾਂਗਾ।
ਜਬ ਲਗ ਪ੍ਰਾਣ ਦੇ ਮੈਂ ਡਰੋ,
ਜਦੋਂ ਤੱਕ ਮੇਰੇ ਸਰੀਰ ਚ ਪ੍ਰਾਣ ਰਹਿਣਗੇ।
ਪਾਛਲ ਬਾਤ ਖਿਮਾ ਸਭ ਕਰੀਏ,
ਮੇਰੀਆਂ ਪਿਛਲੀਆਂ ਗਲਤੀਆਂ ਮੈਨੂੰ ਖਿਮਾ ਕਰ
ਦਿਓ। ਪਰ ਨਹੀਂ ਕੋਪ ਕੋ ਧਰੀਏ,
ਮੇਰੇ ਤੇ ਗੁੱਸਾ ਨਹੀਂ ਕਰਨਾ ਤੁਸੀਂ।
ਹਾਂ ਵਜ਼ੀਰ ਪਾਤੀ ਲਿਖ ਦੀਨ,
ਵਜ਼ੀਰ ਖਾਨ ਨੇ ਚਿੱਠੀ ਲਿਖ ਦਿੱਤੀ।
ਹੀਰ ਮਲ ਪੈ ਭੇਜਣ ਕੀਨ,
ਹੀਰ ਮਲ ਨੂੰ ਲਿਖਾਈ ਚਿੱਠੀ।
ਗੁਰ ਘਰ ਸੋਨੇ ਸ਼ਾ ਵਿਗਾਰ,
ਗੁਰੂ ਘਰ ਦੇ ਨਾਲ ਹੁਣ ਵਿਗਾੜ ਨਹੀਂ ਪਾਉਣਾ ਬਾਦਸ਼ਾਹ ਨੇ।
ਚੰਦਨ ਕਰੀ ਪਏ ਹੋ ਅਨਸਾਰ,
ਹੁਣ ਉਹਨੇ ਮੱਥਾ ਟੇਕ ਦਿੱਤਾ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ।
ਕਰ ਹਲਕਾਰਾ ਟਿਗ ਆਯੋ,
ਹਲਕਾਰਾ ਚਿੱਠੀ ਲੈ ਕੇ ਆਇਆ।
ਮਤ ਕਰ ਤੀਰ ਮਲ ਅਰਖਾਯੋ,
ਤੀਰ ਮਲ ਖੁਸ਼ ਹੋ ਗਿਆ।
ਸ਼ਾ ਦਿਸ਼ਾ ਇਸ ਵਿਦ ਪੀ ਬਾਤੇ,
ਜਦੋਂ ਇਹ ਗੱਲਾਂ ਬਾਦਸ਼ਾਹ ਦੇ ਕੋਲ ਹੋਈਆਂ,
ਅਬ ਗੁਰ ਕਥਾ ਸੁਣੋ ਅਰਦਾਤੇ,
ਸੁਣੋ ਸਤਿਗੁਰਾਂ ਜੀ ਦੀ ਨਿਰੰਤਰ ਕਥਾ।
ਕੀਰਤਪੁਰ ਕੋ ਅਦਕ ਵਸਾਯੋ, ਸਿੱਖ ਸੰਤਨ ਕੋ ਆਨੰਦ ਉਪਾਯੋ।
ਕੀਰਤਪੁਰ ਸਾਹਿਬ ਨੂੰ ਸਤਿਗੁਰਾਂ ਜੀ ਨੇ ਬਹੁਤ ਵੱਡਾ ਵਿਸਤਾਰ ਦੇਣਾ ਕੀਤਾ। ਸਿੱਖ ਸੰਗਤਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਨੂੰ ਆਨੰਦ ਬਖਸ਼ਦੇ ਹਨ।
ਪ੍ਰਭੂ ਜਾਏ ਗੁਰ ਕਰੇ ਅਖੀਰੈ,
ਸਤਿਗੁਰੂ ਜੀ ਕਦੇ ਸ਼ਿਕਾਰ ਖੇਡਣ ਦੇ ਲਈ ਜਾਂਦੇ ਨੇ।
ਹੋਏ ਬਿਹੰਗ ਮ੍ਰਿਗ ਮੁਕਤ ਗਨੇਰੈ,
ਕਿੰਨੇ ਹੀ ਪੰਛੀਆਂ ਨੂੰ ਜਾਨਵਰਾਂ ਨੂੰ ਸਤਿਗੁਰੂ ਜੀ ਜਨਮ ਮਰਨ ਤੋਂ ਮੁਕਤ ਕਰਦੇ ਹਨ ਸ਼ਿਕਾਰ ਕਰਕੇ।
ਬਹੁ ਸੰਗਤ ਦਰਸ਼ਨ ਕੋ ਆਵੈ,
ਸੰਗਤਾਂ ਦਰਸ਼ਨ ਕਰਨ ਦੇ ਲਈ ਅਣਗਿਣਤ ਆਉਂਦੀਆਂ ਨੇ ਸ਼੍ਰੀ ਕੀਰਤਪੁਰ ਸਾਹਿਬ।
ਧਨੀ ਮਸੰਦ ਦਰਬ ਬੋਲਿਆ ਮੈਂ,
ਜਿਹੜੇ ਮਸੰਦ ਹਨ ਉਹ ਇਲਾਕੇ ਦੀਆਂ ਸੰਗਤਾਂ ਦੇ ਕੋਲੋਂ ਦਸਵੰਧ ਇਕੱਠਾ ਕਰਕੇ ਲਿਆਉਂਦੇ ਨੇ।
ਚਾਰੋਂ ਦਿਸ਼ਤੇ ਗੁਰ ਕੀ ਕਾਰ,
ਚਾਰੇ ਦਿਸ਼ਾਵਾਂ ਤੋਂ ਗੁਰੂ ਦੀ ਕਾਰ ਭੇਟਾ ਆਉਂਦੀ ਹੈ।
ਪ੍ਰਸ ਆਵੇ ਦਰਬ ਉਦਾਰ,
ਬੜੀ ਮਾਇਆ ਆ ਰਹੀ ਸਤਿਗੁਰਾਂ ਜੀ ਦੇ ਚਰਨਾਂ ਵਿਚ।
ਰਾਤ ਦਿਵਸ ਹੋਏ ਦੀਰਘ ਦੇਗ,
ਰਾਤ ਦਿਨ ਲੰਗਰ ਚੱਲਦਾ ਰਹਿੰਦਾ ਗੁਰੂ ਜੀ ਦਾ।
ਤਜਿਓ ਜੰਗ ਰਹਿ ਬਿਨ ਉਦੀ ਬੇਗ,
ਇਸ ਵਕਤ ਸਤਿਗੁਰੂ ਜੀ ਹੁਣ ਜੰਗ ਨਹੀਂ ਕਰ ਰਹੇ।
ਮੇਲਾ ਲੱਗਿਓ ਰਹਿ ਦਰਬਾਰ,
ਹੁਣ ਸਤਿਗੁਰਾਂ ਜੀ ਨੇ ਬਹੁਤਾ ਧਿਆਨ ਕੇਵਲ ਪ੍ਰਚਾਰ ਤੇ ਦਿੱਤਾ ਤੇ ਸੰਗਤਾਂ ਅਣਗਿਣਤ ਜੁੜੀਆਂ ਰਹਿੰਦੀਆਂ ਨੇ।
ਦਰਸ਼ਨ ਦੇ ਕੇ ਆਨੰਦ ਉਦਾਰ,
ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਮਾਣਦੀਆਂ ਨੇ ਸੰਗਤਾਂ।
ਕਥਾ ਕੀਰਤਨ ਦਿਨ ਪ੍ਰਤ ਹੋਏ,
ਗੁਰੂ ਘਰ ਦੀ ਮਰਿਆਦਾ ਕਥਾ ਕੀਰਤਨ ਹੁੰਦਾ ਰਹਿੰਦਾ।
ਸੁਣ ਸੁਣ ਮਨ ਨਿਰਮਲ ਸਭ ਕੋਈ,
ਸੁਣ ਕੇ ਮਨ ਪਵਿੱਤਰ ਹੁੰਦਾ ਹੈ।
ਇੱਕ ਦਿਨ ਬੈਠੇ ਸਭਾ ਲਗਾਏ,
ਇੱਕ ਦਿਨ ਸਤਿਗੁਰੂ ਜੀ ਦਰਬਾਰ ਦੇ ਵਿੱਚ ਸਜੇ ਹਨ।
ਦੂਰ ਦੇਸ਼ ਦੁਆ ਸਿੱਖ ਆਏ,
ਦੂਰੋਂ ਦੁਰਾਡਿਓਂ ਸੰਗਤ ਸਿੱਖ ਆਏ ਹੋਏ ਹਨ।
ਦੂਰ ਦੇਸ਼ ਤੇ ਦੋ ਸਿੱਖ ਆਏ,
ਦੋ ਸਿੱਖ ਆਏ ਹਨ ਬੜੇ ਦੂਰ ਤੋਂ।
ਤੇ ਕੀ ਸੰਗਤ ਲਿਖ ਅਰਦਾਸ
ਉਥੋਂ ਦੀ ਸੰਗਤ ਦੀ ਲਿਖੀ ਹੋਈ ਅਰਦਾਸ ਲਿਆਏ ਨੇ ਨਾਲ
ਪਹੁੰਚਾਈ ਸਤਿਗੁਰ ਕੇ ਪਾਸ
ਸਤਿਗੁਰਾਂ ਜੀ ਦੇ ਕੋਲ ਪਹੁੰਚਾਉਣਾ ਕੀਤੇ
ਕਰ ਬੰਧਨ ਤਰ ਦੀਨ ਅਗਾਰੀ
ਮੱਥਾ ਟੇਕ ਕੇ ਗੁਰੂ ਜੀ ਦੇ ਅੱਗੇ ਰੱਖੀ ਅਰਦਾਸ
ਖੋਲ ਸੋ ਪੱਟੀ ਹਕੀਕਤ ਸਾਰੀ
ਸਤਿਗੁਰਾਂ ਜੀ ਨੇ ਜਾਣੀ ਸਾਰੀ ਹਕੀਕਤ ਜੋ ਸੰਗਤ ਦੀ ਭਾਵਨਾ
ਸ੍ਰੀ ਸਤਿਗੁਰ ਤੁਮੋ ਬਸ ਪ੍ਰੇਮ ਪਹੁੰਚੋ ਸਿੱਖਣ ਡਿੱਗ ਦਿਓ ਛੇਮ
ਸਤਿਗੁਰੂ ਜੀ ਆਪ ਹਰੇ ਹਮੇਸ਼ਾ ਹੀ ਪ੍ਰੇਮ ਦੇ ਵਸੀ ਹੋ ਆਪਣੇ ਸਿੱਖਾਂ ਨੂੰ ਸੁੱਖ ਦੇਣ ਵਾਸਤੇ ਪਹੁੰਚਦੇ ਹੋ ਸਿੱਖਾਂ ਦੇ ਕੋਲ
ਇਹ ਸਭ ਦੇਸ਼ ਦਾਸ ਗੁਰ ਕੇਰਾ
ਇਹ ਸਾਰਾ ਇਲਾਕਾ ਆਪ ਜੀ ਦਾ ਦਾਸ ਹੈ ਸੇਵਕ ਹੈ
ਜਾਤ ਹੈ ਇਸ ਦਰਸ਼ਨ ਹੀਰਾ
ਸਾਰੇ ਹੀ ਆਪ ਜੀ ਦਾ ਦਰਸ਼ਨ ਕਰਨਾ ਚਾਹੁੰਦੇ ਹਨ
ਆਪਣੋ ਘਰ ਪਾਵਨ ਕੋ ਕਰੇ
ਸਾਰੇ ਚਾਹੁੰਦੇ ਨੇ ਆਪ ਜੀ ਦੇ ਚਰਨ ਪੈਣ ਤੇ ਸਾਡੇ ਘਰ ਪਵਿੱਤਰ ਹੋ ਜਾਣ
ਰਾਵਰ ਕੋ ਪਾਵਨ ਜਬ
ਔਰ ਆਪ ਜੀ ਦਾ ਪਵਿੱਤਰ ਜਾ ਸਾਡੇ ਕੰਨਾਂ ਵਿੱਚ ਪਵੇਗਾ
ਹੁਣ ਸਤਿਗੁਰ ਸ੍ਰੀ ਮੁਖ ਮੁਸਕਾਏ
ਸੁਣ ਕੇ ਬੇਨਤੀ ਸੰਗਤ ਦੀ ਸਤਿਗੁਰੂ ਜੀ ਆਪਣੇ ਮੁਖ ਤੋਂ ਮੁਸਕਰਾਏ ਹਨ
ਦੇਸ਼ ਦੂਰ ਬੋ ਕਿਤ ਕੋ ਜਾਏ
ਔਰ ਸਤਿਗੁਰੂ ਜੀ ਜਾਣਦੇ ਹਨ ਵੀ ਬੜਾ ਦੂਰ ਦਾ ਇਲਾਕਾ ਇਹ
ਵਿਧੀ ਚੰਦ ਕੀ ਦਿਸ਼ਾ ਨਿਆਰਾ
ਵਿਧੀ ਚੰਦ ਵੱਲ ਸਤਿਗੁਰਾਂ ਜੀ ਨੇ ਵੇਖਣਾ ਕੀਤਾ
ਇਸ ਭੇਜਣ ਕੋ ਬਾਤ ਉਚਾਰਾ
ਭੇਜਣ ਦੇ ਲਈ ਸਤਿਗੁਰਾਂ ਜੀ ਨੇ ਬਚਨ ਕਹੇ
ਤੋਏ ਮੋਏ ਮੈਂ ਭੇਦ ਨ ਕੋਏ
ਸਤਿਗੁਰੂ ਜੀ ਕਹਿਣ ਲੱਗੇ ਤੇਰੇ ਤੇ ਮੇਰੇ ਵਿੱਚ ਭਾਈ ਕੋਈ ਅੰਤਰ ਨਹੀਂ ਹੈ
ਪਹੁੰਚੋ ਤਾਂ ਸਿਦਕ ਲਿਓ ਜੋਏ
ਜਾਓ ਸਾਡਾ ਬਚਨ ਮੰਨ ਕੇ ਤੇ ਜੋ ਸੰਗਤ ਦਾ ਸਿਦਕ ਹੈ ਭਰੋਸਾ ਹੈ ਵਿਸ਼ਵਾਸ ਹੈ ਭਾਵਨਾ ਉਹ ਤੁਸੀਂ ਪ੍ਰਾਪਤ ਕਰੋ ਭਾਈ ਵਿਧੀ ਚੰਦ ਨੂੰ ਗੁਰੂ ਜੀ ਦਾ ਬਚਨ ਹੈ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਤੁਸੀਂ ਭਾਈ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰੂ ਉਪਦੇਸ਼ ਚਲਾਏ ਤੇ ਕਲਗੀ ਤਰਪਾਤਸ਼ਾਹ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਜਾ ਭਾਈ ਸਿੱਖਾ ਤੇਰੇ ਚ ਮੇਰੇ ਚ ਫਰਕ ਨਹੀਂ ਹੈ ਦਰਸ਼ਨ ਦੇਣਾ ਕਰੋ ਸੰਗਤ ਨੂੰ ਜਾ ਕੇ
ਸਭ ਸੰਗਤ ਕੋ ਦਰਸ਼ਨ ਦੀਜੈ
ਸਾਰੀਆਂ ਸੰਗਤਾਂ ਨੂੰ ਦਰਸ਼ਨ
ਗੁਰ ਕੀ ਕਾਰ ਸੰਭਾਰ ਸੁਲੀਜੈ
ਉਹਨਾਂ ਕੋਲ ਕਾਰ ਭੇਟਾ ਉਹ ਤੁਸੀਂ ਇਕੱਠੀ ਕਰ ਲਿਓ
ਹੁਣ ਆਇਸ ਕੋ ਬਿਲਮ ਨਾ ਕਰੇ
ਗੁਰੂ ਜੀ ਦਾ ਹੁਕਮ ਮੰਨ ਕੇ ਦੇਰੀ ਨਹੀਂ ਲਾਈ
ਚਲਨ ਹੇਤ ਮਨਸਾ ਉਰ ਧਰੇ
ਵਕਤ ਜਾਣ ਦੇ ਲਈ ਤਿਆਰੀ ਕੀਤੀ
ਚਰਨ ਕਮਲ ਕੋ ਬੰਧਨ ਕਰਕੇ
ਕਿਤੇ ਚਰਨ ਕਮਲਾਂ ਤੇ ਮੱਥਾ ਟੇਕਿਆ
ਕਮਲਿਓ ਵਿਧੀ ਚੰਦ ਹਿਤ ਧਰਕੇ
ਭਾਈ ਵਿਧੀ ਚੰਦ ਭਾਵਨਾ ਦੇ ਨਾਲ ਤੁਰ ਪਿਆ
ਦੋਏਰਾ ਅਜ਼ਮਤ ਦੇ ਸ੍ਰੀ ਸਤਿਗੁਰ ਵਿਧੀਆ ਦਿਓ ਪਠਾਏ
ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਵਿਧੀ ਚੰਦ ਨੂੰ ਸਾਰੀਆਂ ਬਖਸ਼ਿਸ਼ਾਂ ਕਰਕੇ ਤੋਰਨਾ ਕੀਤਾ
ਸਤਨਾਮ ਸ੍ਰੀ ਮੰਤਰ ਜਪ ਪਹੁੰਚਿਓ ਮਗ ਸੈ ਸਾਏ
ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੋਇਆ ਭਾਈ ਵਿਧੀ ਚੰਦ ਬੜੀ ਛੇਤੀ ਦੇ ਨਾਲ ਪਹੁੰਚ ਗਿਆ
ਪੂਰਬ ਦੱਖਣ ਸੰਧ ਜੇ
ਦੱਖਣ ਦਾ ਜੋ ਕੋਣ ਹੈ
ਅਗਨ ਕੋਣ ਮੈਂ ਸੇ ਨਰ ਰਹਿ
ਅਗਨ ਕੋਣ ਨੂੰ ਕਹਿੰਦੇ ਹਨ ਪੂਰਬ ਤੇ ਦੱਖਣ ਦੇ ਵਿਚਕਾਰ ਕੋਣ ਨੂੰ ਇੱਥੇ ਰਹਿੰਦੀ ਹੈ ਸੰਗਤ
ਇਸ ਕੋ ਅਜ਼ਮਤ ਕੋ ਕਰ ਜ਼ੋਰ
ਅਜ਼ਮਤਾਂ ਦਾ ਜ਼ੋਰ ਵਰਤਾਉਂਦੇ ਨੇ ਲੋਕੀ
ਜਾਏ ਪਹੁੰਚਤ ਪਾਏ ਕਠੋਰ
ਟਿਕਾਣੇ ਭਾਈ ਵਿਧੀ ਚੰਦ ਜੀ ਵੀ ਪਹੁੰਚ ਗਏ
ਦਿਓ ਨਗਰ ਇੱਕ ਤਾਂ ਬਸੰਤਾ
ਇੱਥੇ ਦਿਓ ਨਗਰ ਹੈ ਜਿੱਥੇ ਰਹਿੰਦੇ ਹਨ ਲੋਕੀ
ਸੁੰਦਰ ਸ਼ਾਹ ਫਕੀਰ ਰਹਿੰਦਾ
ਇੱਕ ਸੁੰਦਰ ਸ਼ਾਹ ਨਾਮ ਦਾ ਫਕੀਰ ਰਹਿੰਦਾ
ਤਾਂ ਸ਼ੁਸ਼ਕ ਤਰੋਏ ਰਨ ਕਰਿਓ
ਇੱਥੇ ਸੁੱਕੇ ਦਰਖਤ ਵੇਖਣਾ ਕੀਤੇ
ਤਾਂ ਸ਼ੁਸ਼ਕ ਤਰੂਏ ਰਨ ਕਰਿਓ ਬੈਠ ਵਿਧੀ ਚੰਦ ਆਨੰਦ ਧਰਿਓ
ਭਾਈ ਵਿਧੀ ਚੰਦ ਜੀ ਬੈਠ ਕੇ ਸੁੱਕੇ ਦਰਖਤ ਹਨ ਆਨੰਦ ਲੈ ਰਹੇ ਨੇ ਉਹਨਾਂ ਦੇ ਬੈਠਣ ਦੇ ਨਾਲ ਮਨ ਹਰਿਆ ਭਰਿਆ ਹੋ ਗਿਆ ਲਾਕਾ
ਹੋਤ ਪਾਸੋ ਤਤ ਕਾਲਾ
ਦੇ ਨਾਲ ਹੀ ਹਰਿਆ ਭਰਿਆ ਹੋ ਗਿਆ ਸਾਰਾ
ਵਿਧੀ ਚੰਦ ਆਨੰਦ ਧਰਿਓ
ਭਾਈ ਵਿਧੀ ਚੰਦ ਜੀ ਆਨੰਦ ਮਾਣ ਰਹੇ ਹਨ
ਪੁਰਜਨ ਦੇਖ ਅਚੰਭ ਮਿਸਾਲਾ
ਘਰ ਵਾਲੇ ਲੋਕੀ ਵੇਖ ਕੇ ਬੜੇ ਹੈਰਾਨ ਹੋਏ
ਆਏ ਸਭਨ ਸੇਵਾ ਬਦਕੀਨ
ਸਾਰੇ ਸੇਵਾ ਕਰਨ ਲੱਗ ਪਏ
ਦੇਖੇ ਜਨ ਮਹਾਤਮਾ ਕੀਨ
ਦੇਖਦੇ ਹਨ ਵੀ ਇਹ ਮਹਾਤਮਾ ਜਾਣਦੇ ਨੇ
ਸੁੰਦਰ ਸ਼ਾਹ ਬਸੈ ਤੈ ਕਾਨਨ
ਇਹਦੇ ਜੰਗਲ ਦੇ ਵਿੱਚ ਸੁੰਦਰ ਸਾਹ ਵੀ ਰਹਿੰਦਾ
ਸੁਣਤ ਪਯੋ ਮਹਿਮਾ ਇਹ ਕਾਨਨ
ਇਹਨੇ ਭਾਈ ਵਿਧੀ ਚੰਦ ਦੀ ਵਡਿਆਈ ਸੋਹਣੇ
ਮਹਾਂਪੁਰਖ ਇੱਕ ਆਵਨ ਕਰਿਓ ਬੈਠਤ ਸ਼ੁਸ਼ਕ ਬਿਰਚ ਪਾਰਿਓ
ਮਹਾਂਪੁਰਖ ਹੋ ਰਹੇ ਨੇ ਜਿਨ੍ਹਾਂ ਦੇ ਬੈਠਣ ਦੇ ਨਾਲ ਇਹ ਸਾਰਾ ਇਲਾਕਾ ਹੀ ਹਰਿਆ ਭਰਿਆ ਹੋ ਗਿਆ
ਕਿਸਮਤ ਹੋਏ ਹਿਰਨ ਕੋ ਚਾਹਾ
ਬੜਾ ਹੈਰਾਨ ਹੋਇਆ ਜੀ ਦੇਖਣ ਦੀ ਇੱਛਾ ਹੋਈ
ਇੱਕ ਹਕਾਰਿਓ ਪਹਾ
ਇੱਕ ਸ਼ੇਰ ਨੂੰ ਆਵਾਜ਼ ਮਾਰਨਾ ਕੀਤੀ
ਹੋਏ ਅਰੋਡ ਵਿਧੀਏ ਡਿੱਗ ਆਇਓ
ਸ਼ੇਰ ਦੇ ਉੱਤੇ ਸਵਾਰ ਹੋ ਕੇ ਭਾਈ ਵਿਧੀ ਚੰਦ ਵੱਲ ਚੱਲਿਆ
ਆਪਣੇ ਸ਼ੇਰ ਤੇ ਚੈਤ ਡਰਾਇਓ
ਆਪਣੇ ਸ਼ੇਰ ਦੇ ਨਾਲ ਡਰਾਉਣਾ ਚਾਹੁੰਦਾ
ਉੱਚੀ ਨਰਨ ਕੀ ਭੀਰ ਵਡੇਰੇ
ਭਾਈ ਵਿਧੀ ਚੰਦ ਕੋਲ ਸੰਗਤ ਜੁੜੀ ਹੋਈ ਹੈ
ਕਿਹਰ ਭੀਮ ਆਵਤੇ ਹੇਰੇ
ਜਦੋਂ ਸ਼ੇਰ ਨੂੰ ਆਉਂਦਿਆਂ ਹੋਇਆ ਸੰਗਤ ਨੇ ਵੇਖਿਆ
ਭਾਜੇ ਲੋਕ ਜਾਏ ਪੁਰ ਬਰੇ
ਲੋਕੀ ਡਰ ਕੇ ਪਿੰਡ ਚ ਜਾ ਵੜੇ
ਵਿਧੀ ਚੰਦ ਇੱਕ ਸਿਰਤਾ ਧਰੇ
ਭਾਈ ਵਿਧੀ ਚੰਦ ਜੀ ਬੈਠੇ ਰਹੇ ਉਹ ਨੀ ਡਰੇ
ਸੁੰਦਰ ਸ਼ਾਹ ਨਿਕਟ ਜਬ ਆਇਓ ਨਿਜ ਤੇ ਹਰ ਤੇ ਜਾਤ ਗਹਾਇਓ
ਜਦੋਂ ਕੋਲ ਆਇਆ ਤੇ ਉਹ ਭਾਈ ਵਿਧੀ ਚੰਦ ਨੂੰ ਪਕੜਾਉਣਾ ਚਾਹੁੰਦਾ ਹੈ ਆਪਣੇ ਸ਼ੇਰ ਦੇ ਕੋਲੋਂ
ਸਭ ਵਿਧੀਏ ਚੱਕ ਤਾਰ ਬਿਲੁਕਾ
ਵਿਧੀ ਚੰਦ ਨੇ ਤਾੜ ਕੇ ਵੇਖਿਆ ਸ਼ੇਰ ਵੱਲ
ਆਵਤ ਚਲਿਓ ਤੁਰਤੀ ਹੀ ਰੋਕਾ
ਆ ਰਿਹਾ ਸੀ ਉੱਥੇ ਹੀ ਰੋਕ ਦਿੱਤਾ
ਭਾਇਓ ਸਤੰਬ ਸਿਲਾ ਸਮ ਸ਼ੇਰ
ਦੀ ਨਿਆਈ ਬਣ ਗਿਆ ਸ਼ੇਰ ਵੇਖਣ ਸਾਰ
ਚਰਨ ਬਦਨ ਹਾਲਤ ਨੇ ਫੇਰ
ਕੋਈ ਪੈਰ ਹਿੱਲਦਾ ਨਾ ਪੂੰਛ ਨਾ ਕੋਈ ਮੋਮ
ਨਿਜ ਅਜ਼ਮਤ ਕੋ ਸੁੰਦਰ ਸ਼ਾਹੋ
ਸੁੰਦਰ ਸ਼ਾਹ ਨੇ ਆਪਣੀ ਅਜ਼ਮਤ ਸ਼ਕਤੀ ਵਰਤੀ
ਲਾਏ ਰੋਜੇ ਤਕ ਹੀ ਪਾਓ
ਜਿੰਨੀ ਕਹੈ ਸੀ ਓਨੀ ਲਾ ਲਏ
ਗਰਬ ਸਰਬ ਨਿਜ ਉਰ ਕੋ ਹਰਿਓ
ਜਿਹੜਾ ਹੰਕਾਰ ਕਰਦਾ ਸੀ ਆਪਣੀ ਅਜ਼ਮਤ ਦਾ ਉਹ ਨਾਸ਼ ਹੋ ਗਿਆ
ਵੱਡੋ ਆਪਣੇ ਤੇ ਲੱਗ ਪਰਿਓ
ਸਮਝ ਗਿਆ ਵੀ ਇਹ ਮੇਰੇ ਤੋਂ ਵੱਡਾ ਹੈ
ਜਾਏ ਬੰਦਨਾ ਕੀਨ ਅਗਾਰੇ
ਹੱਥ ਜੋੜ ਕੇ ਮੱਥਾ ਟੇਕਿਆ ਅੱਗੇ ਹੋ ਕੇ
ਮਹਾਂਪੁਰਖ ਤੁਮ ਹੋ ਤਪ ਭਾਰੇ
ਮਹਾਂਪੁਰਖੋਂ ਵੱਡੇ ਤਪਸ਼ਵੀ ਹੋ
ਛਿਮੋ ਅਵਗਿਆ ਤੇ ਭਈ
ਮੇਰੇ ਕੋਲੋਂ ਵਗਿਆ ਹੋਈ ਮੈਨੂੰ ਮੁਆਫ ਕਰ ਦਿਓ
ਕਿਹਰ ਕੋ ਅਵਦਿਓ ਮੁਕਤੇ
ਸ਼ੇਰ ਨੂੰ ਮੁਕਤ ਕਰਨਾ ਕਰੋ
ਤਬ ਬੀਬੀ ਆ ਕੈ ਜਤਨ ਗਹੀਰ ਸਤ ਨਾਮ ਕੈ ਛਿੜਕਤ ਨੀਰ
ਭਾਈ ਵਿਧੀ ਚੰਦ ਨੇ ਦੱਸਿਆ ਨੁਕਤਾ ਵੀ ਪਾਣੀ ਲਿਆ ਛਿੱਟਾ ਮਾਰਿਆ ਵਾਹਿਗੁਰੂ ਕਿਹਾ
ਸੁੰਦਰ ਸ਼ਾਹ ਕਰਿਓ ਜਬ ਸੁੰਦਰ ਸ਼ਾਹ ਕਰਿਓ ਜਬ ਕਹਿਓ
ਜਿਵੇਂ ਭਾਈ ਵਿਧੀ ਚੰਦ ਨੇ ਕਿਹਾ ਤੇ ਸੁੰਦਰ ਸ਼ਾਹ ਨੇ ਕੀਤਾ
ਪ੍ਰਾਣ ਅੰਤ ਕੇਰ ਤਬ ਲਿਓ
ਸ਼ੇਰ ਦੇ ਪ੍ਰਾਣਾਂ ਦਾ ਅੰਤ ਹੋ ਗਿਆ
ਅਪਰ ਦੇ ਸੁੰਦਰ ਹੋਏ ਗਏ
ਉਹਦੇ ਵਿੱਚੋਂ ਸੁੰਦਰ ਆਤਮਾ ਨਿਕਲੇ
ਵਿਧੀ ਚੰਦ ਕੋ ਬੰਧਨ ਕਹੇ
ਵਿਧੀ ਚੰਦ ਨੂੰ ਮੱਥਾ ਟੇਕਿਆ
ਦੇਖਤ ਬਿਸਮਿਓ ਸੁੰਦਰ ਸ਼ਾਹ
ਸ਼ਾਹ ਵੇਖ ਕੇ ਹੈਰਾਨ ਹੋ
ਕੋ ਹੈ ਤੂੰ ਕੋ ਸੱਚ ਹਮ ਪਾਹੋ
ਭਾਈ ਤੂੰ ਕੌਣ ਹੈ ਸੱਚੀ ਗੱਲ ਦੱਸਣਾ ਕਰ
ਹੁਣ ਆਪਣੀ ਕਥਾ ਸੁਣਾਏ
ਸ਼ੇਰ ਦੀ ਆਤਮਾ ਨੇ ਕਥਾ ਸੁਣਾਈ ਆਪਣੇ
ਕੋ ਜਾਨੋ ਕਿੰਨਰ ਰਾਏ
ਲੱਗਾ ਮੈਂ ਗੰਧਰਵਾ ਦਾ ਵੱਡਾ ਰਾਜਾ ਹੋਇਆ
ਦੇਵ ਸਭਾ ਮੈਂ ਬੈਠੋ ਹੋਇਓ
ਪਰ ਦੇਵਤਿਆਂ ਦੀ ਸਭਾ ਦੇ ਵਿੱਚ ਬੈਠਿਆ ਸੀ
ਦੁਰਬਾਸ਼ਾ ਤੇ ਆਮਨ ਕੀਓ
ਦੁਰਬਾਸ਼ਾ ਰਿਸ਼ੀ ਆ ਗਿਆ ਸਭਾ ਦੇ ਵਿੱਚ
ਮੋਕੋ ਲੰਘਿਆ ਗਾਰੀ ਜਾਏ
ਇਥੋਂ ਵੀ ਅੱਗੇ ਲੰਘ ਗਿਆ
ਬੈਠੀ ਓ ਰਿਕਮਰ ਸਹਿਜ ਸੁਭਾਏ
ਰਿਸ਼ੀ ਜੀ ਸਹਿਜ ਸੁਭਾਵਕ ਉੱਪਰਲੇ ਪਾਸੇ ਬੈਠ ਗਏ
ਮਾਮੀ ਉੱਪਰ ਕੋ ਲੰਘਿਓ ਜਮੈ
ਉੱਪਰ ਦੀ ਉਹ ਲੰਘ ਕੇ ਬੈਠੇ ਆ
ਰਿਸ਼ਤੇ ਕਰੋਰ ਦ੍ਰਿਸ਼ਟ ਮੈਂ ਸਮੈ
ਗੁੱਸੇ ਦੇ ਨਾਲ ਉਹ ਰਿਸ਼ੀ ਵੱਲ ਤੱਕਿਆ
ਦੁਰਬਾਸ਼ੇ ਜਾ ਮੋਕੋ ਹੀਰਾ
ਦੁਰਬਾਸ਼ੇ ਨੇ ਮੇਰੇ ਵੱਲ ਵੇਖਿਆ
ਕਰੂਰ ਬਿਲੋਚਨ ਬਦਨ ਮਡੇਰਾ
ਮੇਰੀਆਂ ਅੱਖਾਂ ਉਸਨੇ ਲਾਲ ਤਾੜੀਆਂ ਹੋਈਆਂ ਵੇਖੀਆਂ
ਸਪਨ ਸਪ ਨਿਜ ਕ੍ਰੋਧੀ ਸ਼ਰਾਪ ਮਖਾਨਾ ਮੁਝ ਦਿਸ਼ ਦੇਖਤ ਸ਼ੇਰ ਸਮਾਨਾ
ਮੇਰਾ ਵੀ ਪਿਓ ਸੀ ਮੇਰੇ ਨਾਲੋਂ ਵੀ ਜਿਆਦਾ ਕ੍ਰੋਧੀ ਸੀ ਮੈਨੂੰ ਆਂਦਾ ਤੂੰ ਕਿਵੇਂ ਅੱਖਾਂ ਤਾੜ ਕੇ ਵੇਖਦਾ ਸ਼ੇਰ ਵਾਂਗੂ ਮੇਰੇ ਵੱਲ
ਚਲੋ ਜੂਨ ਅਵਨੀ ਤਲ ਜਾਏ
ਇਹੋ ਜੇ ਕੰਮ ਕਰਨੇ ਨੇ ਤਾਂ ਫਿਰ ਸ਼ੇਰ ਹੀ ਬਣ ਜਾ
ਹੁਣ ਮੈਂ ਬੂਜੀ ਉਹ ਬੋ ਡਰ ਪਾਏ
ਡਰ ਗਿਆ ਤੇ ਫਿਰ ਪੁੱਛਿਆ
ਸ਼ਰਾਪ ਅੰਤ ਕਬ ਹੋਵੇ ਮੇਰਾ ਕਿਰਪਾ ਕਰਤ ਬੋਲਿਓ ਤੇ ਸਵੇਰਾ
ਅੱਗੇ ਵੀ ਸ਼ਰਾਪ ਤੇ ਤੁਸੀਂ ਮੈਨੂੰ ਦੇ ਦਿੱਤਾ ਸ਼ੇਰ ਤੇ ਬਣਾ ਦਿੱਤਾ ਹੈ ਪਰ ਅੰਤ ਕਦੋਂ ਹੋਵੇਗਾ ਇਸ ਸ਼ਰਾਪ ਦਾ
ਸ਼੍ਰੀ ਗੁਰੂ ਨਾਨਕ ਕਲ ਅਵਤਾਰੇ ਸੋ ਜਬ ਕਸ਼ਟਮ ਬਾਪ ਕੋ ਧਾਰੇ
ਦਰਵਾਸ਼ਾ ਰਿਸ਼ੀ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਹੋਣਗੇ ਉਹਨਾਂ ਦੇ ਛੇਵੇਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ
ਜਿਸ ਕੋ ਸਿੱਖ ਗਿਆਨੀ ਇੱਕ ਦੇਖ ਤਬ ਮੁਕਤੈ ਗੋ ਸ਼ਰਾਪ ਅਭਿਸ਼ੇਕ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇੱਕ ਸਿੱਖ ਹੋਵੇਗਾ ਬ੍ਰਹਮ ਗਿਆਨੀ ਉਹ ਆਊਗਾ ਇਸ ਇਲਾਕੇ ਦੇ ਵਿੱਚ ਤੇ ਉਹ ਇਸ ਇਲਾਕੇ ਦੇ ਵਿੱਚ ਤੇਰਾ ਆ ਕੇ ਉਧਾਰ ਕਰੇਗਾ
ਸੋ ਇਹ ਮਿਲਿਓ ਜੂਨ ਛੁੱਟ ਮੇਰੇ
ਇਹ ਗੁਰਸਿੱਖ ਦੇ ਮਿਲਣ ਕਰਕੇ ਮੇਰੀ ਇਹ ਸ਼ੇਰ ਦੀ ਜੂਨੀ ਤੋਂ ਛੁਟਕਾਰਾ ਹੋ ਗਿਆ
ਮੈਂ ਅਬ ਗਮਨੋ ਦਰਸ਼ਨ ਹੇਰੇ
ਮੈਂ ਹੁਣ ਇਹਨਾਂ ਦਾ ਦਰਸ਼ਨ ਕਰਕੇ ਜਾ ਰਿਹਾ
ਭਾਗ ਤਨ ਤੋਂ ਆਪਣੇ ਜਾਨ
ਸੋਚਦਾ ਵੀ ਮੇਰੇ ਵੱਡੇ ਭਾਗ ਹਨ
ਭਾਗ ਤਨ ਤੋਂ ਆਪਣੇ ਜਾਨ ਹੋਰ ਕਾਮਨਾ ਹੋਏ ਮਾਨ
ਤੇਰੇ ਵੀ ਵੱਡੇ ਭਾਗ ਹਨ ਜਿਹੜੀ ਤੇਰੀ ਇੱਛਾ ਉਹ ਵੀ ਪੂਰੀ ਹੋ ਜੂ ਇਹ ਗੁਰਸਿੱਖ ਨੇ ਗੁਰੂ ਦੇ ਸਿੱਖ ਅਸੀਂ ਲੱਭਦੇ ਫਿਰਦੇ ਹਾਂ ਵੀ ਸ਼ਾਇਦ ਕਿਤੇ ਮਿਲ ਜਾਵੇ ਖਿਆਲ ਰੱਖਣਾ ਕਿਸੇ ਵੀ ਗੁਰਸਿੱਖ ਨੇ ਕਿਤੋਂ ਨਹੀਂ ਮਿਲਣਾ ਗੁਰੂ ਕਿੱਥੇ ਹੈ ਜਿੱਥੇ ਗੁਰੂ ਹੈ ਉੱਥੇ ਗੁਰੂ ਦੇ ਸਿੱਖ ਨੇ ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਹੀ ਪੂਰਨ ਗੁਰਸਿੱਖਾਂ ਦਾ ਮਿਲਾਪ ਸੁਤੇ ਸਿੱਧ ਹੋਇਆ ਜਾਇਆ ਕਰਦਾ ਹੈ ਜੇ ਆਪਾਂ ਕਿਸੇ ਨੂੰ ਲੱਭੇ ਵੀ ਕਿਹੜਾ ਪੂਰਨ ਹੈ ਕਿਹੜਾ ਅਧੂਰਾ ਆਪਣੇ ਤੋਂ ਇਹ ਕੰਮ ਹੋਣਾ ਹੀ ਨਹੀਂ ਗੁਰੂ ਕੀ ਸੰਗਤ ਕਰਦੇ ਰਹੋ ਇਹੋ ਜੋ ਗੁਰਮੁਖਾਂ ਦਾ ਮਿਲਾਪ ਹੋ ਜਾਂਦਾ ਉਹ ਕਹਿੰਦਾ ਤੇਰੇ ਧੰਨ ਭਾਗ ਨੇ ਤੇਰੀ ਇੱਛਾ ਪੂਰੀ ਹੋ ਜੂ ਮੱਥਾ ਟੇਕ ਲੈ
ਤੂੰ ਇਸ
ਤਰ੍ਹਾਂ ਕਹਿ ਕੇ ਉਹ ਆਤਮਾ ਅਲੋਪ ਹੋ ਗਈ
ਸੁੰਦਰ ਸ਼ਾਸਨ ਸੁੰਦਰਤਾ
ਸੁਣ ਕੇ ਇਹ ਅਗੰਮੀ ਬਚਨ ਬੜਾ ਹੈਰਾਨ ਹੋਇਆ
ਕਰ ਬਿਨਤੀ ਤਜ ਗਿਣਤੀ ਆਨ
ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਛੱਡਤੀਆਂ ਉਹਨੇ ਨੀ ਹੁਣ ਕਿਹਾ ਮੈਂ ਸੁੰਦਰ ਸ਼ਾਹ ਫਕੀਰ ਹੈ ਮੈਂ ਸ਼ੇਰਾਂ ਨੂੰ ਆਪਣੇ ਹਾਥੀਆਂ ਨੂੰ ਸੱਪਾਂ ਨੂੰ ਕਾਬੂ ਚ ਰੱਖ ਲੈਣਾ ਰਿਧੀਆਂ ਸਿੱਧੀਆਂ ਨਹੀਂ ਸਭ ਤਰ੍ਹਾਂ ਦਾ ਮਾਣ ਛੱਡ ਗਿਆ
ਰਾਖਿਓ ਆਪਣੇ ਨਿਕਟ ਸੁਜਾਨ
ਭਾਈ ਵਿਧੀ ਚੰਦ ਜੀ ਨੂੰ ਮੱਥਾ ਟੇਕਿਆ ਤੇ ਆਪਣੇ ਕੋਲ ਹੀ ਰੱਖਣਾ ਕੀਤਾ
ਅਨਕ ਭਾਂਤ ਕੀ ਸੇਵਾ ਕਰੇ
ਸਭ ਤਰ੍ਹਾਂ ਦੀ ਸੇਵਾ ਕਰਦਾ
ਹੁਣ ਤਾਂ ਬਚਨ ਡੁੱਬਦਾ ਸਭ ਹਰੇ
ਮਨ ਦੇ ਵਿੱਚ ਦੂਧਾ ਬਣੀ ਹੋਈ ਸੀ ਉਹਦਾ ਨਾਸ ਹੋਇਆ ਭਾਈ ਵਿਧੀ ਚੰਦ ਤੋਂ ਗੁਰਬਾਣੀ ਸੁਣ ਕੇ
ਤੀਨ ਦਿਵਸ ਬਸ ਵਿਧੀਆ ਚਾਲਾ
ਭਾਈ ਵਿਧੀ ਚੰਦ ਜੀ ਤਿੰਨ ਦਿਨ ਰਹੇ ਸੁੰਦਰ ਸ਼ਾਹ ਦੇ ਕੋਲ
ਰਾਖਣ ਕਹਿ ਬਿਨੈ ਵਿਸਾਲਾ
ਤਾਂ ਬਾਰ ਬਾਰ ਕਹਿੰਦਾ ਵੀ ਇੱਥੇ ਹੀ ਰਹਿਣਾ ਕਰੋ
ਤੁਮ ਮੋਏ ਗੁਰੂ ਦੀਨਸ ਗਿਆਨਾ
ਭਾਈ ਵਿਧੀ ਚੰਦ ਨੂੰ ਕਹਿਣ ਲੱਗਿਆ ਵੀ ਤੁਸੀਂ ਮੈਨੂੰ ਗਿਆਨ ਬਖਸ਼ਿਆ ਜਪ ਤਪ ਬੜੇ ਕੀਤੇ ਨੇ ਸਾਧਨ ਬੜੀ ਸਿੱਖ ਕੀਤੀ ਆ ਰਿਧੀਆਂ ਸਿੱਧੀਆਂ ਬਹੁਤ ਪ੍ਰਾਪਤ ਹੋ ਗਈਆਂ ਪਰ ਆ ਗਿਆਨ ਨਹੀਂ ਸੀ ਮਿਲਿਆ ਜਿਹੜਾ ਮਨੁੱਖ ਨੂੰ ਹੋਣਾ ਚਾਹੀਦਾ ਉਹ ਤੁਸੀਂ ਮੈਨੂੰ ਦਿੱਤਾ ਮੈਂ ਤੇ ਗੁਰੂ ਦੇ ਸਮਾਨ ਹੀ ਤੁਹਾਨੂੰ ਸਮਝਦਾ ਹਾਂ।
ਫਲ ਪ੍ਰਾਪਤ ਤਬ ਕੀਏ ਜੋ ਮਹਾਨਾ,
ਜਿਹੜੇ ਮੈਂ ਅੱਜ ਤੱਕ ਤਪੱਸਿਆ ਕੀਤੀ ਹੋਈ ਸੀ।
ਰੇ ਉਹ ਨਾ ਜਾਏ ਤੁਮਾਰੇ ਬਿਨਾ,
ਉਹਦਾ ਫਲ ਤੁਹਾਡੇ ਦਰਸ਼ਨ ਕਰਕੇ ਮਿਲ ਗਿਆ, ਮੈਂ ਰਹਿ ਨਹੀਂ ਸਕਦਾ ਤੁਹਾਡੇ ਤੋਂ ਬਿਨਾ।
ਰਾਮ ਤਜਬੇ ਤੁਮ ਠੀਕ ਚੈ ਖਨਾ,
ਮੈਂ ਚਾਹੁੰਦਾ ਵੀ ਆਖਰੀ ਸਮੇਂ ਤੱਕ ਤੁਹਾਡੇ ਕੋਲ ਹੀ ਰਹਾ।
ਵਿਧੀ ਚੰਦ ਸੁਨ ਧੀਰਜ ਦੀਨ,
ਭਾਈ ਵਿਧੀ ਚੰਦ ਨੇ ਹੌਸਲਾ ਦਿੱਤਾ।
ਮਮ ਤੁਮ ਬੈਸ ਏਕ ਸਮਚੀਨ,
ਵੀ ਸੁੰਦਰਤਾ ਆਪਣੀ ਜਿਹੜੀ ਉਮਰ ਹੈ ਨਾ ਉਹ ਬਿਲਕੁਲ ਸੇਮ ਬਰਾਬਰ ਹੈ।
ਮਾਸਰ ਮਾਸਰ ਘਟਕਾ ਸੂਏ,
ਮਹੀਨੇ ਦਿਨ ਤੇ ਘੜੀਆਂ ਤੱਕ
ਮੋਰ ਤੋਰ ਤਨ ਤਿਆਗਨ ਹੋਏ,
ਮੇਰਾ ਤੇ ਤੇਰਾ ਇੱਕੋ ਹੀ ਦਿਨ ਤਿਆਗ ਹੋਵੇਗਾ ਸਰੀਰਾਂ ਦਾ।
ਹੁਣ ਆਨੰਦ ਪਾ ਸੁੰਦਰ ਸ਼ਾਹੂ,
ਸੁੰਦਰ ਸਾਹ ਸੁਣ ਕੇ ਆਨੰਦਿਤ ਹੋ ਗਿਆ।
ਕਰੋ ਕਿਰਪਾ ਤਬ ਹੋਵੋ ਪਾਓ,
ਗੱਜ ਫਿਰ ਇੱਕ ਹੋਰ ਕਿਰਪਾ ਕਰੋ ਕਿ ਤੁਸੀਂ ਮੇਰੇ ਕੋਲ ਹੀ ਹੋਵੋ।
ਦੋਨੋ ਤਨ ਤਿਆਗੇ ਇੱਕ ਕਾਲਾ, ਗਮਨੋ ਲੇ ਪਰਲੋਕ ਨਿਜ ਨਾਲ।
ਮੇਰੇ ਕੋਲ ਰਹੋਗੇ, ਮੇਰੇ ਸਰੀਰ ਦੇ ਨਾਲ ਸਰੀਰ ਛੱਡੋਗੇ ਤੇ ਮੈਂ ਤੇ ਜਾ ਨਹੀਂ ਸਕਦਾ, ਪਰ ਤੁਸੀਂ ਮੈਨੂੰ ਨਾਲ ਲੈ ਕੇ ਵੀ ਜਾ ਸਕਦੇ ਹੋ ਅੱਗੇ।
ਦਾਸ ਗਿਆਨ ਨਿਜ ਬਿਰਧ ਸਮਾਰੋ,
ਮੈਂ ਤੁਹਾਡਾ ਦਾਸ ਹਾਂ ਤੇ ਦਾਸਾਂ ਦੀ ਜਿਵੇਂ ਰੱਖਿਆ ਕਰੀ ਦੀ ਉਹ ਸੁਭਾਵ ਆਪ ਜੀ ਸੰਭਾਲੋ।
ਆਪ ਤਰੋ ਅਰ ਮੋਕੋ ਤਾਰੋ,
ਤੁਸੀਂ ਆਪ ਤਰੇ ਹੋਏ ਹੋ ਤੇ ਮੈਨੂੰ ਵੀ ਤਾਰ ਦੇਣਾ ਕਰੋ।
ਹੁਣ ਬੇਨਤੀ ਵਿਧਿਆ ਤੋਂ ਪ੍ਰਸੰਨ,
ਭਾਈ ਵਿਧੀ ਚੰਦ ਜੀ ਖੁਸ਼ ਹੋ ਗਏ।
ਸਭ ਸੰਕਲਪ ਹੋਏ ਨੇ ਅੰਨ,
ਮੇਰੇ ਬਾਅਦ ਦੇ ਵਿੱਚ ਕੋਈ ਸੰਕਲਪ ਨਹੀਂ ਹੋਇਆ ਸੁੰਦਰ ਸ਼ਾਹ ਦਾ।
ਜਬੈ ਸਮਾ ਤਨ ਤਜਬੇ ਹੋਏ, ਤੁਝ ਟਿਗ ਪਹੁੰਚੇ ਲੱਕ ਮੈਂ ਸੋਏ।
ਠੀਕ ਹੈ ਵੀ ਜਦੋਂ ਵੀ ਆਪਣੇ ਸਰੀਰ ਤਿਆਗਣ ਦਾ ਸਮਾਂ ਹੋਇਆ ਤੇ ਮੈਂ ਤੁਹਾਡੇ ਕੋਲ ਪਹੁੰਚ ਜਾਵਾਂਗਾ।
ਆਨ ਮੈਂ ਤਿਆਗੋ ਪ੍ਰਾਨ,
ਇੱਥੇ ਹੀ ਪ੍ਰਾਣ ਤਿਆਗਾਂਗੇ ਇਕੱਠੇ।
ਬੈਠੋ ਆਪ ਕਰੋ ਗੁਰ ਧਿਆਨ,
ਹੁਣ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ।
ਹੁਣ ਆਨੰਦ ਬਹੁਤ ਸੁੰਦਰ ਸ਼ਾਹੂ,
ਸੁੰਦਰ ਸਾਹਿਬ ਬੜਾ ਆਨੰਦਿਤ ਹੋਇਆ।
ਪੰਡਿਤ ਵਿਧੀ ਚੰਦ ਪਦ ਪਾਓ,
ਭਾਈ ਵਿਧੀ ਚੰਦ ਦੇ ਚਰਨਾਂ ਤੇ ਵਾਰ ਵਾਰ ਮੱਥਾ ਟੇਕਦਾ।
ਅਬ ਮੈਂ ਕਾਜ ਗੁਰੂ ਕੋ ਜਾਮੋ, ਤਿਨ ਕੇ ਅੰਤ ਸਮੇ ਪੁਨ ਆਮੋ।
ਭਾਈ ਵਿਧੀ ਚੰਦ ਕਹਿਣ ਲੱਗੇ, ਮੈਨੂੰ ਸਤਿਗੁਰਾਂ ਜੀ ਨੇ ਕੋਈ ਕਾਰਜ ਭੇਜਿਆ ਹੋਇਆ, ਉੱਥੇ ਮੈਂ ਜਾ ਰਿਹਾ, ਉਹ ਜ਼ਰੂਰੀ ਹੈ, ਅੰਤ ਸਮੇ ਜ਼ਰੂਰ ਤੇਰੇ ਕੋਲ ਆਵਾਂਗਾ।
ਤਿਨ ਕਹਿ ਗਇਓ ਦੇਸ਼ ਤੇ ਸਮਾਏ।
ਇਸ ਤਰ੍ਹਾਂ ਭਾਈ ਵਿਧੀ ਚੰਦ ਜੀ ਇਥੋਂ ਚੱਲ ਪਏ ਸੁੰਦਰ ਸਾਹ ਦੇ ਕੋਲੋਂ।
ਗੁਰ ਸੰਗਤ ਪੱਤਰੀ ਪੱਟ ਜਾਏ,
ਤੇ ਗੁਰੂ ਕੀਆਂ ਸੰਗਤਾਂ ਉਡੀਕ ਰਹੀਆਂ ਹਨ।
ਤਿਨ ਕਹਿ ਗਇਓ ਦੇਸ਼ ਤੇ ਸਮਾਏ।
ਇਸ ਤਰ੍ਹਾਂ ਕਹਿ ਕੇ ਭਾਈ ਵਿਧੀ ਚੰਦ ਜੀ ਵਿਦਾ ਹੋ ਕੇ ਚੱਲ ਪਏ ਉਧਰ ਨੂੰ।
ਸਾਗਰ ਟਾਪੂ ਮੈਂ ਅਬਰਾਮ,
ਸੁੰਦਰ ਟਾਪੂ ਦੇ ਵਿੱਚ ਸੰਗਤਾਂ ਨੇ
ਪੂਰ ਮੈਂ ਨਾਕ ਤਾਏ ਕੋ ਨਾਮ।
ਦੁਬਾਰੇ ਪੜ੍ਹੋ ਜੀ।
ਪੁਰ ਮੈਂ ਨਾਕ ਤਾਏ ਕੋ ਨਾਮ,
ਮੈਂ ਨਾਕ ਨਗਰ ਦਾ ਨਾਮ ਦੱਸਣਾ ਕੀਤਾ ਹੈ।
ਜਿਓ ਹੁਕਮਨਾਮਾ ਗੁਰ ਕੇਰਾ,
ਗੁਰੂ ਕਾ ਹੁਕਮਨਾਮਾ ਦੇਣਾ ਕੀਤਾ।
ਏ ਸਿੱਖ ਪਿੱਖੋ ਰੂਪ ਜਿਸ ਮੇਰਾ,
ਹੁਣ ਜੋ ਸਤਿਗੁਰਾਂ ਜੀ ਦਾ ਹੁਕਮਨਾਮਾ ਲਿਖਿਆ ਉਹ ਭਾਈ ਵਿਧੀ ਚੰਦ ਨੂੰ ਵੀ ਪਤਾ ਨਹੀਂ ਹੈ, ਮਰਿਆਦਾ ਕਿਸੇ ਦੀ ਚਿੱਠੀ ਨਹੀਂ ਪੜ੍ਹਨੀ। ਭਾਈ ਵਿਧੀ ਚੰਦ ਨੂੰ ਨਹੀਂ ਪਤਾ ਕੀ ਲਿਖਿਆ, ਸਤਿਗੁਰਾਂ ਜੀ ਦਾ ਹੁਕਮਨਾਮਾ ਫੜਾ ਦਿੱਤਾ। ਹੁਣ ਜਦੋਂ ਸੰਗਤਾਂ ਨੇ ਗੁਰੂ ਜੀ ਦਾ ਹੁਕਮਨਾਮਾ ਪੜ੍ਹਨਾ ਕੀਤਾ, ਸਾਡਾ ਵੀ ਸੁਭਾਅ ਬਣਿਆ ਸਾਰਿਆਂ ਦਾ ਹੁਕਮਨਾਮਾ ਲੈਣ ਦਾ। ਜਿਹੜਾ ਅੰਮ੍ਰਿਤ ਵੇਲੇ ਗੁਰੂ ਜੀ ਹੁਕਮਨਾਮਾ ਬਖਸ਼ਦੇ ਨੇ ਉਹਦੇ ਤੇ ਸਾਡੀ ਤਸੱਲੀ ਨਹੀਂ ਹੈ। ਜੇ ਹੁਕਮਨਾਮਾ ਸੁਣ ਲਓ ਫਿਰ 3 ਵਜੇ ਪਹੁੰਚ ਜਾਂਦੇ ਨੇ ਹੁਕਮਨਾਮਾ ਸੁਣਨ ਵਾਲੇ, ਔਰ ਖੜੇ ਅਰਦਾਸਾਂ ਕਰਦੇ ਨੇ। ਦਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜਾ ਕੋਲ ਕਵਾਰ। ਅਸੀਂ ਆਉਣਾ 9, 9:30, 10 ਵਜੇ। ਹੁਣ ਕਿਹੜਾ ਹੁਕਮਨਾਮਾ? ਆਪਣਾ ਹੁਕਮ ਮਰਿਆਦਾ ਹੁਕਮਨਾਮਾ ਲੈਣ ਦੀ। ਪੂਰਾ ਇਤਿਹਾਸ ਕਹਿੰਦਾ ਕੜਾਹ ਪ੍ਰਸ਼ਾਦ ਤਿਆਰ ਕਰਨਾ, ਅਰਦਾਸ ਕਰਕੇ ਫਿਰ ਸਤਿਗੁਰਾਂ ਜੀ ਦਾ ਹੁਕਮਨਾਮਾ ਲੈਣਾ। ਇਹ ਫਾਰਮੈਲਿਟੀ ਗੁਰਮੁਖੋ ਆਪਾਂ ਨੂੰ ਛੱਡਣੀਆਂ ਪੈਣੀਆਂ ਨੇ। ਕੜਾਹ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰਕੇ ਹੀ ਆਨੰਦ ਸਾਹਿਬ ਦਾ ਪਾਠ ਕਰਕੇ ਹੁਕਮਨਾਮਾ ਹੁੰਦਾ ਹੈ, ਉਂਝ ਨੀ ਹੁਕਮਨਾਮਾ ਹੋਇਆ ਕਰਦਾ ਮਰਿਆਦਾ। ਤਾਂ ਸੰਗਤ ਨੇ ਉਸੇ ਤਰ੍ਹਾਂ ਹੀ ਕੀਤਾ, ਹੁਕਮਨਾਮਾ ਪੜ੍ਹਿਆ ਸਤਿਗੁਰਾਂ ਜੀ ਦਾ। ਗੁਰੂ ਜੀ ਲਿਖਦੇ ਹਨ ਕਿ ਐ ਮੈਂ ਨਾਗਪੁਰ ਦੀ ਸੰਗਤ, ਭਾਈ ਤੁਸੀਂ ਸਾਨੂੰ ਬੁਲਾਇਆ ਤੇ ਅਸੀਂ ਆਪਣੀ ਥਾਂ ਤੇ ਇਹ ਗੁਰਸਿੱਖ ਨੂੰ ਭੇਜ ਰਹੇ ਹਾਂ। ਇਹ ਤੁਸੀਂ ਇਸ ਗੁਰਸਿੱਖ ਦੇ ਵਿਚਾਰ ਸਾਡੇ ਵਿਚ ਕੋਈ ਫਰਕ ਨਹੀਂ ਸਮਝਣਾ, ਇਹਨੂੰ ਸਾਡਾ ਹੀ ਰੂਪ ਸਮਝਣਾ।
ਹੁਣ ਤੇ ਆਨੰਦ ਪਏ ਸਿੱਖ ਸਾਰੇ।
ਗੁਰੂ ਦਾ ਹੁਕਮ ਸੁਣ ਕੇ ਸਾਰੀਆਂ ਸੰਗਤਾਂ ਪ੍ਰਸੰਨ ਹੋ ਗਈਆਂ, ਆਨੰਦ ਬਣ ਗਿਆ, ਆਨੰਦ ਬਣ ਗਿਆ।
ਇਸੇ ਉਪਾਏ ਨ ਬੰਧਨ ਡਾਰੇ।
ਗੁਰੂ ਦਾ ਹੁਕਮ ਮੰਨ ਕੇ ਉਸੇ ਵਕਤ ਸਭ ਨੇ ਆਪਣਾ ਦਸਵੰਧ ਭੇਟਾਵਾਂ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ।
ਸ੍ਰੀ ਗੁਰੂ ਹਰਗੋਬਿੰਦ ਮਨਿੰਦ ਬਿਧੀ ਚੰਦ ਕੋ ਮਾਮੈ ਬ੍ਰਿੰਦ।
ਸਾਰੀਆਂ ਸੰਗਤਾਂ ਜਿਹੜੀਆਂ ਹਨ, ਭਾਈ ਬਿਧੀ ਚੰਦ ਜੀ ਦਾ ਸਤਿਕਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਿਆਈ ਹੀ ਕਰਦੀਆਂ ਹਨ।
ਮਤਨ ਬਿਬੂਕਨ ਜੜੇ ਜਵਾਰ,
ਹੀਰੇ ਜਵਾਹਰਾਤ ਜੋ ਵਸਤਰ ਹਨ, ਗਹਿਣੇ ਨੇ, ਜੋ ਵੀ ਸੰਗਤਾਂ ਦੇ ਕੋਲ ਗੁਰੂ ਦੀ ਕਾਰ ਭੇਟ ਹੈ।
ਅਜਾਇਬ ਜੇਵ ਜੁਜ਼ਾਰ,
ਬੜੇ ਅਜਬ ਕਿਸਮ ਦੇ ਹਨ, ਬੜੀ ਚਮਕ ਦਮਕ ਵਾਲੇ ਹਨ।
ਪਾਂਤ ਪਾਂਤ ਕੇ ਭੋਜਨ ਭਾਵਤ,
ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕਰਨਾ ਕੀਤੇ।
ਪ੍ਰੇਮ ਭਾਵ ਉਤੇ ਭਲੇ ਅਚਾਵਤ,
ਬੜੇ ਪ੍ਰੇਮ ਦੇ ਨਾਲ ਛਕਾਉਣ ਲੱਗੇ।
ਰਹਿਣ ਦਿਵਸ ਆਇਤ ਮੈਂ ਰਹਿ,
ਔਰ ਦਿਨ ਰਾਤ ਭਾਈ ਬਿਧੀ ਚੰਦ ਜੀ ਦੀ ਆਗਿਆ ਵਿਚ ਰਹਿੰਦੇ ਹਨ।
ਚਿਤ੍ਰਿਦੈ ਮਨੋਰਥ ਲੈ,
ਔਰ ਜੋ ਵੀ ਉਹਨਾਂ ਦੀ ਇੱਛਾ ਸੀ ਉਹ ਸਾਰੀਆਂ ਅਰਦਾਸਾਂ ਉਹਨਾਂ ਨੇ ਭਾਈ ਬਿਧੀ ਚੰਦ ਜੀ ਦੇ ਕੋਲ ਹੀ ਕੀਤੀਆਂ, ਔਰ ਉਹਨਾਂ ਦੀ ਇੱਛਾ ਪੂਰੀ ਹੋਈ ਹੈ। ਮਰਿਆਦਾ ਸਤਿਗੁਰਾਂ ਜੀ ਨੇ ਇਹੀ ਬਣਾਈ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦੇ ਬਚਨ ਜੋ ਭਾਈ ਗੁਰਦਾਸ ਜੀ ਕਹਿੰਦੇ ਹਨ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਸੰਗਤਾਂ ਨੇ ਬੇਨਤੀ ਕੀਤੀ ਪਾਤਸ਼ਾਹ ਆਪ ਜੀ ਦੀ ਖੁਸ਼ੀ ਹੋਵੇ, ਸਾਹਿਬ ਜੀ ਕਹਿੰਦੇ ਇੱਕ ਸਿੱਖ ਦੀ ਸੇਵਾ। ਮਹਾਰਾਜ ਹੋਰ ਖੁਸ਼ੀ ਹੋਵੇ, ਸਾਹਿਬ ਜੀ ਕਹਿੰਦੇ ਦੋ ਸਿੱਖਾਂ ਦੀ ਸੇਵਾ। ਫਿਰ ਤਿੰਨਾਂ ਦੀ ਕਹਿਣ ਲੱਗੇ, ਮਹਾਰਾਜ ਇਉਂ ਦੱਸੋ ਵੀ ਜਦੋਂ ਤੁਸੀਂ ਪੂਰੇ ਪ੍ਰਸੰਨ ਹੁੰਦੇ ਹੋ ਉਦੋਂ ਕੀ ਕਰਦੇ ਹੋ? ਕੁਝ ਦੇਰ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਸ਼ਮਾਦ ਦੇ ਵਿੱਚ ਚਲੇ ਗਏ। ਕਹਿਣ ਲੱਗੇ, ਗੁਰੂ ਕੇ ਸਿੱਖੋ, ਜਦੋਂ ਸਾਡੀ ਪੂਰੀ ਖੁਸ਼ੀ ਹੁੰਦੀ ਹੈ ਨਾ, ਅਸੀਂ ਆਪਣੇ ਪੰਜੇ ਸਿੱਖਾਂ ਦੀ ਸੇਵਾ ਸਿੱਖ ਨੂੰ ਬਖਸ਼ਦੇ ਹਾਂ, ਔਰ ਉਹਨਾਂ ਦੇ ਵਿੱਚ ਅਸੀਂ ਖੁਦ ਬੈਠ ਜਾਂਦੇ ਹਾਂ। ਪੰਜਾਂ ਸਿੱਖਾਂ ਦੇ ਵਿੱਚ ਅਸੀਂ ਖੁਦ ਬੈਠ ਜਾਂਦੇ ਹਾਂ। ਤੂੰ ਪੰਜਾਂ ਸਿੱਖਾਂ ਦਾ ਫਿਰ ਅੱਗੇ ਮਰਿਆਦਾ ਬਣਾਈ ਵੀ ਉਹ ਗੁਰਸਿੱਖ ਕੈਸੇ ਹੁੰਦੇ ਰਹੇ? ਗੁਰਸਿੱਖ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਲਾ, ਨਿਤਨੇਮੀ, ਆਪਣੀ ਰਹਿਤ ਦੇ ਵਿੱਚ ਪਰਪੱਕਾ, ਔਰ ਫਿਰ ਮਾਣ ਤੋਂ ਰਹਿਤ, ਵਿਕਾਰਾਂ ਤੋਂ ਰਹਿਤ, ਇਸ ਸ਼ਰਤਾਂ ਲਾਗੂ ਹੋਣੀ ਹੈ। ਸਤਿਗੁਰੂ ਜੀ ਕਾਰਜ ਸਾਰੇ ਕਰਦੇ ਨੇ। ਤੇ ਹੁਣ ਗੁਰੂ ਜੀ ਦਾ ਹੁਕਮ ਹੈ ਭਾਈ, ਫਰਕ ਨਹੀਂ ਸਮਝਣਾ, ਤੁਸੀਂ ਜਿੰਨੀ ਭਾਵਨਾ ਸਾਡੇ ਤੇ ਰੱਖਦੇ ਹੋ ਓਨੀ ਉਹ ਇਸ ਤੇ ਰੱਖਣੀ, ਹੁਕਮ ਗੁਰੂ ਜੀ ਦਾ। ਸੰਗਤਾਂ ਨੇ ਉਸੇ ਤਰ੍ਹਾਂ ਹੀ ਕੀਤਾ। ਭਲੇ ਸਮੇਂ ਦੀਆਂ ਗੱਲਾਂ, ਇੱਕ ਮੁਕਤਾ ਨਿਹੰਗ ਸਿੰਘ ਅਮਰੀਕਾ ਦੇ ਵਿੱਚ ਗਿਆ ਤੇ ਉਥੋਂ ਦੀਆਂ ਸੰਗਤਾਂ ਜਿਹੜੇ ਇੱਥੋਂ ਗਏ ਲੋਕ ਨੇ ਉਹਨਾਂ ਨੇ ਨਾਲ ਅੰਗਰੇਜ਼ਾਂ ਨਾਲ ਵੀ ਰਾਬਤਾ ਹੈ। ਉਹਨਾਂ ਨੇ ਪੁੱਛਿਆ ਇੰਡੀਆ ਚੋਂ ਕਿੱਥੋਂ ਆਏ ਹੋ, ਕਹਿਣ ਲਈ ਪੰਜਾਬ ਤੋਂ। ਫਿਰ ਉਹਨਾਂ ਪੁੱਛਿਆ ਪੰਜਾਬ ਦੇ ਅੰਦਰ ਇੱਕ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ, ਜਿੱਥੇ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਹੋਈ। ਜੋ ਕਹਿਣ ਲੱਗਿਆ ਵੀ ਸਿੱਖੋ, ਮੈਂ ਫਤਿਹਗੜ੍ਹ ਸਾਹਿਬ ਦਾ ਹੀ ਰਹਿਣ ਵਾਲਾ ਹਾਂ, ਝੰਗ ਬਾਣੇ ਚ ਰਹਿੰਦਾ ਸੀ। ਇੰਨੀ ਗੱਲ ਸੁਣਦਿਆਂ ਇਹ ਉਥੋਂ ਦੀਆਂ ਸੰਗਤਾਂ ਨੇ ਬੈੱਡ ਦੇ ਉੱਤੇ ਉਹਨਾਂ ਨੂੰ ਬਿਠਾਇਆ, ਔਰ ਉਹਨੂੰ ਕਹਿਣ ਲੱਗਿਆ ਵੀ ਤੁਹਾਡੇ ਚਰਨ ਦਿਓ, ਅਸੀਂ ਧੋ ਲਈਏ, ਅਸੀਂ ਇੱਥੇ ਰੁਝੇਵਿਆਂ ਦੇ ਵਿੱਚ ਫਸੇ ਹਾਂ, ਨਹੀਂ ਜਾ ਸਕਦੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ। ਅਸੀਂ ਸਮਝਦੇ ਹਾਂ ਵੀ ਤੁਹਾਡੇ ਚਰਨ ਉੱਥੇ ਛੂਹੇ ਹੋਏ ਨੇ ਉਸ ਧਰਤੀ ਨੂੰ, ਤੇ ਉਹ ਚਰਨ ਧੂੜ ਹੀ ਸਾਨੂੰ ਮਿਲ ਜਾਵੇ। ਤੁਸੀਂ ਉੱਥੇ ਆਏ ਹੋ, ਸਾਨੂੰ ਤਾਂ ਤੁਸੀਂ ਉਹਨਾਂ ਦੇ ਹੀ ਦਰਸ਼ਨ ਕਰਵਾ ਰਹੇ ਹੋ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਗੁਰਸਿੱਖ ਦਾ ਜੀਵਨ ਹੈ, ਸਤਿਗੁਰਾਂ ਜੀ ਨੇ ਕੋਈ ਵੀ ਚੀਜ਼ ਛਪਾ ਕੇ ਨਹੀਂ ਗੁਰੂ ਦੇ ਸਿੱਖ ਦੇ ਕੋਲੋਂ ਰੱਖੀ। ਪਰ ਸਿੱਖ ਲੈਣ ਵਾਲਾ ਹੋਵੇ, ਸਾਰੀਆਂ ਸੰਗਤਾਂ ਦੀ ਭਾਵਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਿਆਈ ਵਿਧੀ ਚੰਦ ਛੇਨਾ ਗੁਰੂ ਕਾ ਸੇਨਾ ਜੋ ਵੀ ਅਰਦਾਸ ਕੀਤੀ ਉਹ ਪੂਰੀ ਹੋਈ। ਇੱਥੇ ਥੋੜਾ ਭੇਦ ਹੈ ਕਿ ਅਸੀਂ ਕਹਿੰਦੇ ਹਾਂ ਵੀ ਅਰਦਾਸ ਉਦੋਂ ਹੀ ਕਿਵੇਂ ਪੂਰੀ ਹੋ ਗਈ। ਜੇ ਫਰਜ਼ ਕਰੋ ਹੁਣ ਅਸੀਂ ਅਰਦਾਸ ਕੀਤੀ ਪਾਤਸ਼ਾਹ ਸਾਨੂੰ ਭਜੰਗੀ ਚਾਹੀਦਾ, ਭਜੰਗੀ ਨਾਲ ਤਾਂ ਨਹੀਂ ਮਿਲਦਾ, ਸਾਲ ਦਾ ਸਮਾਂ ਤਾਂ ਚਾਹੀਦਾ, 10 ਮਹੀਨੇ ਤਾਂ ਲੱਗਣਗੇ। ਇਹ ਕੀ ਹੈ ਵੀ ਸਾਡਾ ਪੂਰਨ ਤੌਰ ਤੇ ਭਰੋਸਾ ਬਣ ਜਾਂਦਾ ਔਰ ਮਹਿਸੂਸ ਕਰਦਾ ਅਰਦਾਸ ਕਰਨ ਵਾਲਾ ਕਿ ਬੱਚਾ ਮੇਰੀ ਝੋਲੀ ਚ ਪੈ ਗਿਆ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਰੀਰ ਤਾਂ ਬਣੇਗਾ 10 ਮਹੀਨਿਆਂ ਦੇ ਵਿੱਚ ਹੀ, ਪਰ ਅਰਦਾਸ ਦੇ ਵਿੱਚ ਜਿਨ੍ਹਾਂ ਦੀ ਯਕੀਨ ਹੈ ਉਹ ਮਹਿਸੂਸ ਕਰਦੇ ਨੇ ਵੀ ਬੱਚਾ ਸਾਡੀ ਝੋਲੀ ਚ ਪੈ ਗਿਆ, ਬੱਚਾ ਸਾਨੂੰ ਮਿਲ ਗਿਆ, ਮਿਲਣਾ 10 ਮਹੀਨਿਆਂ ਨੂੰ ਹੀ ਹੈ। ਆਪਾਂ ਕਹਿੰਦੇ ਵੀ ਅਰਦਾਸ ਕੀਤੀ ਉਦੋਂ ਕਿਵੇਂ ਪੂਰੀ ਹੋ ਗਈ, ਹੁਣ ਬੱਚਾ 10 ਮਹੀਨਿਆਂ ਬਾਅਦ ਹੀ ਮਿਲਣਾ, ਕੰਮ ਆਉਣਾ ਉਸ ਤਰ੍ਹਾਂ ਭਰੋਸਾ ਯਕੀਨ ਹੈ। ਜੋ ਜੋ ਅਰਦਾਸ ਕੀਤੀ ਸਭ ਦੀਆਂ ਭਾਵਨਾਵਾਂ ਪੂਰੀਆਂ ਹੋ ਰਹੀਆਂ ਹਨ,
ਗੁਰਬਾਨੀ ਪਤੇ ਅਰਥ ਸਮੇਤ।
ਹੁਣ ਭਾਈ ਵਿਧੀ ਚਿੰਨ ਜੀ ਕੀ ਕਰਦੇ ਹਨ, ਉੱਥੇ ਸੰਗਤਾਂ ਦੇ ਵਿੱਚ ਗੁਰਬਾਣੀ ਪੜ੍ਹਦੇ ਨੇ ਤੇ ਸੰਗਤਾਂ ਨੂੰ ਗੁਰਬਾਣੀ ਦੇ ਅਰਥ ਸਮਝਾਉਂਦੇ ਨੇ। ਪਹਿਲਾਂ ਸਤਿਗੁਰਾਂ ਜੀ ਦੀ ਬਾਣੀ ਨੂੰ ਸੁਣਨਾ, ਫਿਰ ਸਿੱਖ ਪੜ੍ਹਨ ਲੱਗ ਜਾਂਦਾ ਤੇ ਉਸ ਤੋਂ ਬਾਅਦ ਫਿਰ ਸਹਿਜੇ ਸਹਿਜੇ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੰਦਾ। ਅਸੀਂ ਸਾਰੀ ਬਾਣੀ ਦੀ ਵਿਚਾਰ ਨਹੀਂ ਕਰ ਸਕਦੇ, ਪਰ ਜੋ ਸਾਡਾ ਨਿਤਨੇਮ ਹੈ ਉਹਦੀ ਵਿਚਾਰ ਸਾਨੂੰ ਜ਼ਰੂਰ ਆਉਣੀ ਚਾਹੀਦੀ ਹੈ। ਨਿਤਨੇਮ ਜੋ ਹੋਇਆ ਜੋ ਆਪਾਂ ਨੇ ਰੋਜ਼ ਕਰਨਾ, ਸੋ ਇੱਕ ਇੱਕ ਪੌੜੀ ਕਰਕੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹੁਣ ਤੇ ਮੀਡੀਆ ਸਾਧਨ ਬੜੇ ਹਨ ਤੇ ਉਹ ਅਰਥਾਂ ਦੀ ਵਿਚਾਰ ਕਰੀਏ। ਭਾਈ ਵਿਧੀ ਚੰਦ ਜੀ ਗੁਰਬਾਣੀ ਪੜ੍ਹਦੇ ਨੇ, ਅਰਥ ਸਮਝਾਉਂਦੇ ਹਨ,
ਗੁਰ ਮਹਿਮਾ ਸਿਮਰਤ ਸਤਨਾਮੋ।
ਸਤਿਗੁਰਾਂ ਜੀ ਦੀ ਵਡਿਆਈ ਹੁੰਦੀ ਹੈ ਤੇ ਸਿਮਰਨ ਹੁੰਦਾ ਹੈ ਸੱਚੇ ਨਾਮ ਦਾ, ਵਾਹਿਗੁਰੂ ਦਾ।
ਮੈਂ ਤਿਆਗਣ ਮਨ ਮਿਸਰਾਮੋ।
ਫਿਰ ਜਦੋਂ ਮਨੁੱਖ ਇਹ ਕੰਮ ਕਰਨ ਲੱਗ ਜਾਂਦਾ ਉਹ ਵਿਸ਼ੇ ਵਿਕਾਰਾਂ ਦਾ ਤਿਆਗੀ ਹੋ ਜਾਂਦਾ। ਇਹ ਵਿਸ਼ੇ ਵਿਕਾਰਾਂ ਦਾ ਤਿਆਗੀ ਹੋਵੇਗਾ ਤੇ ਮਨ ਸਹਿਜੇ ਹੀ ਟਕਾ ਦੇ ਵਿੱਚ ਆ ਜਾਵੇਗਾ।
ਖਿਮਾ ਸੁਚ ਸੰਯਮ ਧੀਰਜ।
ਕੀ ਚਾਹੀਦਾ ਹੈ? ਦਇਆ ਚਾਹੀਦੀ ਹੈ, ਖਿਮਾ ਚਾਹੀਦੀ ਹੈ, ਸੁਚਮ ਚਾਹੀਦੀ ਹੈ, ਧੀਰਜ ਚਾਹੀਦਾ। 5 ਪਿਆਲੇ 5 ਪੀਰ ਸਠਮ ਪੀਰ ਬੈਠਾ ਗੁਰੂ ਭਾਰੀ। ਸਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਖਿਮਾ ਹੈ, ਇਹ ਸਾਨੂੰ ਚਾਹੀਦੇ ਨੇ। ਇਹੀ ਗੁਣ ਪਰਮਾਤਮਾ ਦੇ ਜਿਹਦੇ ਅੰਦਰ ਟਿਕ ਗਏ ਉਹੀ ਰੱਬ ਜੀ ਦਾ ਰੂਪ ਹੋ ਜਾਂਦਾ। ਜਿਨ੍ਹਾਂ ਗੁਣਾਂ ਦੀ ਸਾਨੂੰ ਲੋੜ ਹੈ,
ਗੁਰਸਿੱਖੀ ਨਿਰਮਲ ਸੰਤੋਸ਼ ਸਦਾ ਗੁਰੂ ਕੇ ਰਹਿ ਭਰੋਸ।
ਗੁਰੂ ਦੀ ਸਿੱਖੀ ਨਿਰਮਲ ਹੈ, ਜੀਵਨ ਨੂੰ ਪਵਿੱਤਰ ਕਰਨ ਵਾਲੀ ਹੈ, ਉਹਨਾਂ ਦਾ ਜੀਵਨ ਸਿੱਖੀ ਪਵਿੱਤਰ ਕਰਦੀ ਹੈ ਜਿਨ੍ਹਾਂ ਦਾ ਗੁਰੂ ਤੇ ਭਰੋਸਾ ਬਣਿਆ ਹੋਇਆ ਹੈ।
ਆਦਿਕ ਗੁਣ ਸਕਲ ਬਤਾਏ।
ਇਸ ਤਰ੍ਹਾਂ ਸਾਰੇ ਗੁਣ ਗੁਰਬਾਣੀ ਦੇ ਰਾਹੀਂ ਗੁਰੂ ਦੇ ਦੱਸਦੇ ਹਨ ਭਾਈ ਵਿਧੀ ਚੰਦ ਜੀ।
ਮਨ ਵਿਕਾਰ ਦੁਬਦਾ ਆਦਿ ਹਟਾਏ।
ਜਿਹੜੀ ਮਨ ਦੇ ਵਿੱਚ ਦੁਬਦਾ ਬਣੀ ਹੋਈ ਹੈ, ਜਿਹੜੇ ਵਿਕਾਰਾਂ ਦੇ ਵਿੱਚ ਮਨ ਪਿਆ ਹੋਇਆ ਹੈ, ਇਹ ਸਾਰੇ ਸਹਿਜੇ ਹੀ ਪਾਸੇ ਹਟ ਜਾਂਦੇ ਹਨ।
ਗੁਰਮਤ ਸਿੱਖਣ ਮੈਂ ਉਪਜਾਏ।
ਗੁਰੂ ਦੇ ਸਿੱਖਾਂ ਦੇ ਅੰਦਰ ਗੁਣ ਪੈਦਾ ਕਰਨਾ ਕੀਤੇ।
ਗੁਰਮਤ ਮਤਰ ਆਦਿ ਮਿਟਾਏ।
ਔਰ ਜੋ ਸਾਡੇ ਅੰਦਰ ਮਨ ਮਤ ਹੈ, ਮਤਸਰ ਈਖਰ ਈਰਖਾ ਹੈ, ਉਹ ਸਾਰਿਆਂ ਤੋਂ ਭਾਈ ਵਿਧੀ ਚੰਦ ਨੇ ਮਨਾ ਕੀਤਾ। ਦੇਖੋ, ਦਵਾਈ ਆਪਾਂ ਲਈ ਜਾਈਏ ਤੇ ਪਰਹੇਜ ਨਾ ਰੱਖੀਏ, ਦਵਾਈ ਨੇ ਕੋਈ ਕੰਮ ਨਹੀਂ ਕਰਨਾ। ਸਿਆਣਿਆਂ ਨੇ ਕਿਹਾ ਵੀ ਦਵਾਈ ਨਾਲੋਂ ਪਰਹੇਜ ਚੰਗਾ ਹੈ, ਪਰਹੇਜ ਜ਼ਰੂਰੀ ਹੈ। ਅਸਰ ਹੋਵੇਗਾ ਗੁਰਮਤ ਦਾ ਜਦੋਂ ਜਿਉਂ ਜਿਉਂ ਮਨ ਦੀ ਮਤ ਦਾ ਤਿਆਗ ਹੋਗਾ। ਭਾਈ ਵਿਧੀ ਚੰਦ ਨੇ ਸਾਰੀਆਂ ਗੱਲਾਂ ਸਮਝਾਈਆਂ, ਗੁਰਬਾਣੀ ਪੜ੍ਹੋ, ਸਿਮਰਨ ਕਰੋ, ਸਿੱਖੀ ਕਮਾਓ, ਪਰ ਇਹ ਸਾਰਾ ਕੁਝ ਤਿਆਗਣਾ ਪੈਣਾ।
ਕਰ ਕਰ ਬਿਨੈ ਮਾਫੀ ਕਰਾਕਾ।
ਭਾਈ ਵਿਧੀ ਚੰਦ ਜੀ ਚੱਲਣ ਵਾਸਤੇ ਤਿਆਰ ਹੁੰਦੇ ਨੇ, ਪਰ ਬੇਨਤੀ ਕਰਕੇ 1 ਮਹੀਨਾ ਰੱਖਣਾ ਕੀਤਾ।
ਅਸਨੇ ਚਾਹੇ ਮਿਰਦਲ ਬੋ ਭਾਖਾ।
ਪਿਆਰ ਦੇ ਨਾਲ ਬੇਨਤੀ ਕਰਦੇ ਹਨ।
ਸਮੇਤ ਬੋ ਬਾਰ ਉਚਰਿਓ।
ਕਈ ਵਾਰ ਰਹਿਣ ਭਾਈ ਵਿਧੀ ਚੰਦ ਜੀ ਨੇ ਜਾਣ ਲਈ ਕਿਹਾ।
ਸੰਗਤ ਤਬੈ ਵਿਸਰਜਨ ਕਰਿਓ।
ਬਾਰ ਬਾਰ ਸੰਗਤ ਰੋ ਸ਼ੋਕ ਦੀ ਆਖਿਰਕਾਰ ਵਿਸਰਜਨ ਵਿਦਾ ਕਰਨਾ ਕੀਤਾ।
ਅਰਪੇ ਹੈ ਜਿਨ ਕੀਮਤ ਭਾਰੇ,
ਸਤਿਗੁਰਾਂ ਜੀ ਦੇ ਲਈ ਘੋੜੇ ਅਰਪਣ ਕੀਤੇ ਬੜੇ ਕੀਮਤੀ।
ਨੰਗ ਦਾਸ ਦੀਨਤ ਰਖਵਾਰੇ,
ਨਾ ਰੱਖਿਆ ਦੇ ਲਈ ਰਖਵਾਲੇ ਸੇਵਾਦਾਰ ਦੇਣਾ ਕੀਤੇ।
ਬਹੁ ਸਮਾਜ ਲੈ ਚੜਿਓ ਜਹਾਜੋ,
ਇਸ ਤਰ੍ਹਾਂ ਇਹ ਸਾਰੀ ਸੰਗਤ ਦੇ ਕੋਲੋਂ ਲੈ ਕੇ ਭੇਟਾ ਭਾਈ ਬਿਧੀ ਚੰਦ ਜੀ ਜਹਾਜ ਚ ਬੈਠੇ।
ਆਇਓ ਉਤਰ ਕਰੇ ਗੁਰ ਕਾਜੋ,
ਸਤਿਗੁਰਾਂ ਜੀ ਦਾ ਕਾਰਜ ਕਰਕੇ ਬਾਹਰ ਆਏ ਹਨ ਟਾਪੂ ਤੋਂ।
ਕੀਰਤਪੁਰ ਮੈਂ ਆਨ ਪ੍ਰਵੇਸ਼ਾ,
ਕੀਰਤਪੁਰ ਸਾਹਿਬ ਦੇ ਵਿੱਚ ਪਹੁੰਚੇ ਨੇ।
ਅਗਰੇ ਉਪਾਇਨ ਕੀਨ ਅਸ਼ੇਸ਼ਾ,
ਸਾਰੀਆਂ ਭੇਟਾਵਾਂ ਜਿਹੜੀਆਂ ਲਿਆਂਦੀਆਂ ਉਹ ਸਤਿਗੁਰਾਂ ਜੀ ਨੂੰ ਅਰਪਣ ਕਰ ਦਿੱਤੀਆਂ।
ਪਰੇ ਉਹ ਚਰਨ ਪ੍ਰਬੰਧਨ ਠਾਨੇ,
ਤੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਕੀਤਾ।
ਮੁਖ ਮੁਸਕਾਏ ਦੇਖ ਕੈ ਬਾਨੀ,
ਕਰਾਉਂਦੇ ਹੋਏ ਸਤਿਗੁਰੂ ਜੀ ਕਹਿਣ ਲੱਗੇ,
ਜਨਮ ਧਨ ਜਗ ਪਇਓ ਤੁਆਰਾ, ਰਿਓ ਸੁਧਾਰਤ ਗੁਰ ਘਰ ਕਾਰਾ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਬਿਧੀ ਚੰਦ ਤੇਰਾ ਜਨਮ ਧਨਤਾ ਦੇ ਯੋਗ ਹੈ। ਕਿਉਂ ਬਈ? ਤੂੰ ਗੁਰੂ ਘਰ ਦੇ ਬੜੇ ਕਾਰਜ ਸਵਾਰੇ ਨੇ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਰੇ ਗੁਰਸਿੱਖਾਂ ਦਾ ਇਤਿਹਾਸ ਪੜ੍ਹ ਲੋ ਕਿ ਜਿੰਨੇ ਵੀ ਗੁਰਸਿੱਖਾਂ ਨੂੰ ਸੰਗਤ ਨੇ ਮਾਣ ਵਡਿਆਈ ਬਖਸ਼ੀ ਹੈ ਨਾ, ਉਹਨਾਂ ਨੇ ਸਾਰਾ ਕੁਝ ਲਿਆ ਕੇ ਸਤਿਗੁਰਾਂ ਜੀ ਦੇ ਚਰਨਾਂ ਤੇ ਰੱਖ ਦਿੱਤਾ। ਤੇ ਅੱਜ ਜੋ ਸਿੱਖ ਨੂੰ ਗੁਰੂ ਕਰਕੇ ਮਿਲਦਾ ਹੈ, ਉਹ ਗੁਰਸਿੱਖ ਆਪਣੇ ਘਰੇ ਰੱਖੀ ਜਾਂਦਾ ਹੈ, ਗੱਜ ਕੇ ਆਖੋ ਸਤਨਾਮ। ਉਲਟਾ ਹੋ ਗਿਆ ਕੰਮ। ਜੋ ਸੰਗਤਾਂ ਮਾਣ ਦਿੰਦੀਆਂ ਉਹ ਸਾਰਾ ਕੁਝ ਲਿਆ ਕੇ ਗੁਰੂ ਨੂੰ ਅਰਪਣ ਕਰਦੇ, ਫਿਰ ਅੱਗੇ ਸਤਿਗੁਰੂ ਜੀ ਦੀ ਮਰਜ਼ੀ ਹੈ ਜੋ ਮਰਜ਼ੀ ਦੇ ਦੇਣ, ਪਰ ਲਿਆਉਣਾ ਗੁਰੂ ਦੇ ਚਰਨਾਂ ਤੇ ਰੱਖਣਾ ਤੇ ਹੁਣ ਗੁਰੂ ਦੇ ਨਾਂ ਤੇ ਇਕੱਠਾ ਕਰਨਾ ਤੇ ਰੱਖਣਾ ਆਪਣੇ ਘਰੇ ਹੀ ਹੈ। ਉਲਟਾ ਹੋ ਗਿਆ। ਮਾਣ ਸਤਿਕਾਰ ਗੁਰੂ ਕਰਕੇ ਮਿਲਿਆ, ਉਹ ਸਾਰੀਆਂ ਗੱਲਾਂ ਅਸੀਂ ਭੁੱਜ ਗਏ ਭੁੱਲ ਗਏ, ਇਸੇ ਕਰਕੇ ਸਾਡੀ ਖੱਜਲ ਖੁਆਰੀ ਹੋ ਰਹੀ ਹੈ। ਅਸੀਂ ਸਮਝਦੇ ਮਸੰਦਾਂ ਦੀ ਤਰ੍ਹਾਂ ਵੀ ਗੁਰੂ ਸਾਡੇ ਕਰਕੇ ਹੈ, ਮਸੰਦ ਵੀ ਇਹੀ ਗੱਲ ਕਹਿੰਦੇ ਸਨ ਵੀ ਗੁਰੂ ਸਾਡੇ ਕਰਕੇ, ਮਸੰਦ ਗੁਰੂ ਕਰਕੇ ਨੇ, ਮਸੰਦਾਂ ਕਰਕੇ ਗੁਰੂ ਨਹੀਂ ਹੈ। ਗੁਰੂ ਨੂੰ ਸਾਡੀ ਕਿਸੇ ਦੀ ਲੋੜ ਨਹੀਂ ਹੈ, ਪਰ ਸਾਨੂੰ ਸਾਰਿਆਂ ਨੂੰ ਗੁਰੂ ਦੀ ਲੋੜ ਹੈ। ਜਦੋਂ ਸਾਰਾ ਕੁਝ ਅਰਪਣ ਕੀਤਾ, ਸਾਹਿਬ ਜੀ ਕਹਿਣ ਲੱਗੇ, ਤੇਰਾ ਜਨਮ ਧੰਤਾ ਦੇ ਯੋਗ ਹੈ ਭਾਈ ਬਿਧੀ ਚੰਦ, ਬੜੇ ਕਾਰਜ ਕੀਤੇ ਨੇ ਤੂੰ ਸਤਿਗੁਰਾਂ ਜੀ ਦੇ ਘਰ ਦੇ।
ਬਿਧੀ ਚੰਦ ਆਨੰਦ ਬਿਲੰਦੇ,
ਆਨੰਦ ਦੇ ਵਿੱਚ ਹੈ ਭਾਈ ਬਿਧੀ ਚੰਦ ਜੀ, ਜਿਹਨੂੰ ਬਿਆਨ ਨਹੀਂ ਕਰ ਕੀਤਾ ਜਾ ਸਕਦਾ ਬਿਲੰਦ, ਇਤਨਾ ਵੱਡਾ ਆਨੰਦ ਹੈ।
ਪਰਸ ਪਦਾਰ ਬਿੰਦ ਕਰ ਬੰਦੇ,
ਸਾਰੇ ਪਦਾਰਥ ਅੱਗੇ ਅਰਪਣ ਕਰਕੇ ਹੱਥ ਜੋੜੇ ਨੇ।
ਇਹ ਸਭ ਰਾਵਰ ਕੀ ਬੋ ਕਰਨਾ, ਦਾਸ ਦੀਨ ਨੇ ਕਿਆ ਹੈ ਕਰਨਾ।
ਉਹਦੇ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ, ਸੇਵਾ ਕਰੀ ਜੇ ਕਿਛ ਹੋਵੇ ਆਪਣਾ, ਜਿਉ ਪਿੰਡ ਤੁਮਾਰਾ। ਇਹ ਵਾਹਿਗੁਰੂ ਮੈਂ ਕੁਝ ਨਹੀਂ ਹਾਂ, ਇਹ ਸਤਿਗੁਰੂ ਜੀ ਤੁਹਾਡੀ ਕਿਰਪਾ ਹੈ, ਤੁਸੀਂ ਮਾਣ ਸਤਿਕਾਰ ਬਖਸ਼ਿਆ ਹੋਇਆ ਦਾਸ ਨੂੰ।
ਬਸਨ ਬੇਬੂ ਕਨ ਧਨ ਗਨ ਲਿਆਯੋ, ਸ੍ਰੀ ਸਤਿਗੁਰ ਕੇ ਅਗਰ ਟਿਕਾਯੋ।
ਸਾਰਾ ਕੁਝ ਜੋ ਸੰਗਤਾਂ ਨੇ ਅਰਪਣ ਕੀਤਾ ਉਹ ਲਿਆ ਕੇ ਸਾਰਾ ਕੁਝ ਭਾਈ ਬਿਧੀ ਚੰਦ ਜੀ ਨੇ ਸਤਿਗੁਰਾਂ ਜੀ ਦੇ ਘਰੇ ਟਿਕਾ ਦਿੱਤਾ। ਇਹ ਨਹੀਂ ਹੈ ਵੀ ਪਹਿਲਾਂ ਆਪਣੇ ਘਰੇ ਲੈ ਗਿਆ ਤੇ ਬਚਦਾ ਕੁਝ ਤਾਂ ਗੁਰੂ ਨੂੰ ਦੇ ਦਿੱਤਾ। ਸਾਰਾ ਕੁਝ ਸਤਿਗੁਰਾਂ ਜੀ ਦੇ ਘਰੇ ਅਰਪਣ ਕਰਨਾ ਕੀਤਾ।
ਚਪਲ ਸਕਲ ਦਰਸਾਇਬ,
ਗੁਰੂ ਜੀ ਨੂੰ ਦਿਖਾਉਣਾ ਕੀਤੇ ਜੋ ਸੰਗਤ ਨੇ ਘੋੜੇ ਅਰਪਣ ਕੀਤੇ ਨੇ,
ਪਗ ਪੰਕਜ ਲਪਟਾਇਬ,
ਔਰ ਗੁਰੂ ਜੀ ਦੇ ਚਰਨਾਂ ਤੇ ਬਾਰ ਬਾਰ ਮੱਥਾ ਟੇਕਦਾ।
ਗੈ ਭੁਜ ਪ੍ਰਭ ਨਿਜ ਕੰਟ ਲਗਾਇਓ, ਬ੍ਰਹਮ ਗਿਆਨ ਮਨ ਬਿਕੈ ਟਿਕਾਇਓ।
ਬ੍ਰਹਮ ਗਿਆਨ ਲਈ ਭਾਈ ਬਿਧੀ ਚੰਦ ਨੂੰ ਸਤਿਗੁਰਾਂ ਜੀ ਨੇ ਆਪਣੇ ਗਲੇ ਲਾਉਣਾ ਕੀਤਾ।
ਅਧਿਕ ਪ੍ਰਸੰਨ ਹੋਏ ਡਿਗ ਰੱਖੈ,
ਸਤਿਗੁਰੂ ਜੀ ਬਹੁਤ ਨੇੜੇ ਰੱਖਦੇ ਨੇ ਭਾਈ ਬਿਧੀ ਚੰਦ ਨੂੰ, ਬੜੇ ਪ੍ਰਸੰਨ ਖੁਸ਼ ਰਹਿੰਦੇ ਹਨ।
ਨਿਜ ਮਨ ਬਾਤ ਤਾਏ ਤੋ ਬਾਕੈ,
ਕਹਿੰਦੇ ਬਚਨ ਸਤਿਗੁਰੂ ਜੀ ਜਿਹੜੇ ਕਿਸੇ ਨਾਲ ਵੀ ਨਹੀਂ ਕਰਦੇ, ਸਤਿਗੁਰੂ ਕੇ ਜੀ ਕੀ ਸਾਰ ਨਾ ਜਾਪੈ, ਕੇ ਪੂਰੇ ਸਤਿਗੁਰ ਭਾਵ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ, ਉਹ ਬਚਨ ਸਤਿਗੁਰੂ ਜੀ ਭਾਈ ਬਿਧੀ ਚੰਦ ਨਾਲ ਕਰ ਲੈਂਦੇ ਨੇ।
ਇਸ ਪ੍ਰਕਾਰ ਦਿਨ ਗੁਰੂ ਬਿਤਾ ਮੈਂ, ਗੁਰਸਿੱਖੀ ਮਗਮੋਂ ਵੀ ਦਿੱਤਾ ਮੈਂ।
ਇਸ ਤਰ੍ਹਾਂ ਸਤਿਗੁਰੂ ਜੀ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਦਿਨ ਬਿਤਾ ਰਹੇ ਨੇ, ਗੁਰਮਤ ਦਾ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਹਨ।
ਤੀਰ ਸਤਦ੍ਰਵ ਜਾਏ ਨਿਆਰੇ,
ਸਤਲੁਜ ਦਰਿਆ ਦੇ ਕਿਨਾਰੇ ਸਤਿਗੁਰੂ ਜੀ ਜਾ ਕੇ ਵੇਖਦੇ ਹਨ।
ਜਲ ਨਿਰਮਲ ਕੀ ਸਿਫਤੀ ਉਚਾਰੇ,
ਫਿਰ ਸਤਿਗੁਰੂ ਜੀ ਕੁਦਰਤ ਦੇ ਨਜ਼ਾਰੇ ਨੂੰ ਬਿਆਨ ਕਰਦੇ ਨੇ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਨਾ ਜਾਈ ਲਖਿਆ,
ਰਿਤੂ ਜਗ ਮੈਂ ਪ੍ਰਗਟਾਏ।
ਇਸ ਤਰ੍ਹਾਂ ਸਤਿਗੁਰਾਂ ਜੀ ਨੇ ਜਸ ਵਡਿਆਈ ਸਿੱਖਾਂ ਦੀ ਪ੍ਰਗਟ ਕੀਤੀ।
ਚੌਂਦੀ ਸਗਨ ਕਟਾ ਕੁਰ ਆਏ,
ਚਾਰੇ ਦਿਸ਼ਾਵਾਂ ਤੋਂ ਸਾਉਣ ਦੇ ਮਹੀਨੇ ਘਟਾਵਾਂ ਚੜ੍ਹਦੀਆਂ ਹਨ।
ਬਰਨ ਬਰਨ ਕੇ ਜਲ ਦਰ ਬਰਕੈ,
ਤਰ੍ਹਾਂ ਤਰ੍ਹਾਂ ਦੇ ਬੱਦਲ ਆਉਂਦੇ ਨੇ ਵਰਖਦੇ ਹਨ।
ਮਿੱਟੀ ਤਪਤ ਜੰਤ ਜਨ ਹਰਖੈ,
ਮੀਂਹ ਪੈਣ ਦੇ ਨਾਲ ਸਾਰੇ ਜੀਵ ਜੰਤ ਖੁਸ਼ੀ ਹੁੰਦੇ ਹਨ।
ਨੀਰ ਨਵੀਨ ਨਦੀ ਮੈਂ ਚੱਲੈ,
ਆਪ ਪਾਣੀ ਨਦੀਆਂ ਦੇ ਵਿੱਚ ਨਵਾਂ ਚੱਲਦਾ।
ਕੂਲਨ ਕੋ ਢਾਤ ਜਨ ਗੱਲੈ,
ਜਿਹੜੇ ਕਿਨਾਰੇ ਹਨ ਉਹਨਾਂ ਨੂੰ ਢਾਲ ਕੇ ਲੈ ਜਾਂਦਾ ਵਿੱਚ।
ਕਾਸ਼ਿਤ ਸੰਚੈ ਬੋਬ ਹੈ,
ਇਸ ਤਰ੍ਹਾਂ ਇਕੱਠਾ ਕੀਤਾ ਹੋਇਆ ਪਾਣੀ ਪਹਾੜਾਂ ਤੋਂ ਥੱਲੇ ਵਹਿੰਦਾ।
ਜਲ ਜੰਤ ਉਚਲਤ ਸੁੱਕ ਲੈ,
ਸਾਰੇ ਜੀਵ ਜੰਤ ਸੁੱਖ ਲੈਂਦੇ ਹਨ ਪਾਣੀ ਚ ਰਹਿਣ ਵਾਲੇ।
ਕਨ ਕੋਰਨ ਤੇ ਮੋਰ ਨਿਸ਼ੋਰ,
ਬੱਦਲ ਘੋਰਦੇ ਹਨ ਮੋਰ ਖੁਸ਼ ਹੁੰਦੇ ਹਨ।
ਦੁਨੀਆ ਕੀਰਤਪੁਰ ਚੋਂ ਔਰ,
ਇਸ ਤਰ੍ਹਾਂ ਦੀ ਕੀਰਤੀ ਬਣੀ ਹੋਈ ਸ਼੍ਰੀ ਕੀਰਤਪੁਰ ਸਾਹਿਬ ਦੇ ਵਿੱਚ।
ਬਿਨਾ ਧੂਲ ਤੇ ਸੈਲ ਵਿਸਾਲੇ,
ਸਾਰੇ ਪਹਾੜ ਬਿਨਾ ਮਿੱਟੀ ਤੋਂ ਹੋ ਗਏ ਨੇ, ਮਿੱਟੀ ਬੈਠ ਗਈ ਮੀਂਹ ਪੈਣ ਦੇ ਨਾਲ। ਭਰੇ ਦਰਖਤ ਖੜੇ ਹਨ,
ਪਾਂਤ ਪਾਂਤ ਕੀ ਸ਼ੋਭਾ,
ਤਰ੍ਹਾਂ ਤਰ੍ਹਾਂ ਦੀ ਸ਼ੋਭਾ ਹੋ ਰਹੀ ਹੈ ਮੀਂਹ ਪੈਣ ਦੇ ਨਾਲ।
ਹੀਰਤ ਆਨੰਦ ਉਦੋਤ,
ਗੁਰੂ ਜੀ ਖੁਸ਼ ਹੁੰਦੇ ਹਨ ਵੇਖ ਕੇ ਕੁਦਰਤੀ ਨਜ਼ਾਰੇ।
ਹਰਿਆ ਬਲੋਈ ਸਭ ਰਮਨੀ,
ਸਾਰੀ ਧਰਤੀ ਹਰੀ ਭਰੀ ਹੋ ਗਈ।
ਬਦੂ ਜੁੱਤ ਦੇਖਤ ਨਵਨੀ,
ਬਦੂ ਉੱਪਰ ਸਤ ਰੰਗੀਆਂ ਪਿੰਗਾਂ ਦਿਖਾਈ ਦਿੰਦੀਆਂ ਹਨ।
ਸਾਹਮਣੇ ਯਾਰ ਭਾਦਰੋਂ ਜੁਕ ਮਾਸ,
ਇਹ ਸਾਵਣ ਤੇ ਭਾਦਰੋਂ ਦੇ ਦੋ ਮਹੀਨੇ ਚੁਮਾਸੇ ਦੇ।
ਕੀਰਤਪੁਰ ਮੈਂ ਕਰੇ ਬਿਲਾਸ,
ਆਨੰਦ ਮਾਣਦੇ ਹਨ।
ਸ਼ਬਦ ਕੀਰਤਨ ਹੋਏ ਸਦਾਏ, ਸੁਣ ਸੁਣ ਸਿੱਕਨ ਗੁਰਮਤ ਭਾਏ।
ਇਸ ਤਰ੍ਹਾਂ ਸ਼੍ਰੀ ਕੀਰਤਪੁਰ ਸਾਹਿਬ ਦੇ ਵਿਚ ਵਾਹਿਗੁਰੂ ਪਰਮੇਸ਼ਰ ਜੀ ਦੀ ਕੀਰਤੀ ਹੋ ਰਹੀ ਹੈ। ਗੁਰੂ ਦੇ ਸਿੱਖ ਸੁਣ ਸੁਣ ਕੇ ਆਨੰਦ ਮਾਣ ਰਹੇ ਹਨ। ਉਹਨਾਂ ਫੁੱਲਾਂ ਦੀ